ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਵਕਤ ਹੋ ਚੁੱਕਿਆ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ। ਮੈਂ ਅਮਰਦੀਪ ਕੌਰ ਇਸ ਵੇਲੇ ਮੈਲਬਰਨ ਸਟੂਡੀਓ ਤੋਂ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਪ੍ਰੋਗਰਾਮ ਚ ਅਸੀਂ ਹਮੇਸ਼ਾ ਵਾਂਗ ਤੁਹਾਡੇ ਸਵਾਲ ਜਿਹੜੇ ਕਿ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਨੇ ਔਰ ਤੁਹਾਡੀਆਂ ਜਿਹੜੀਆਂ ਵੀ ਚਿੰਤਾਵਾਂ ਇਸ ਪ੍ਰੋਗਰਾਮ ਦੌਰਾਨ ਅਸੀਂ ਸਾਂਝੀਆਂ ਕਰਾਂਗੇ, ਸ਼ਾਮਲ ਕਰਾਂਗੇ ਤੇ ਹਮੇਸ਼ਾ ਵਾਂਗ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਮਾਈਗ੍ਰੇਸ਼ਨ ਐਕਸਪਰਟ ਇਸ ਵੇਲੇ ਰਣਵੀਰ ਸਿੰਘ ਹੁਰੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਹੋਰਾਂ ਦਾ ਵੀ ਸਵਾਗਤ ਕਰਦੇ ਹਾਂ। ਰਣਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਤੇ ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਤੌਰ ਤੇ ਕਰਨ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਇੱਕ ਵਾਰ ਫੇਰ ਦੱਸਦੀ ਜਾਂਦੀ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ, ਜਿਹੜੇ ਮਾਧਿਅਮ ਅਸੀਂ ਅਕਸਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਜਿਹੜੇ ਸਾਡੇ ਨਾਲ ਹਰ ਵਾਰ ਜੁੜਦੇ ਨੇ ਦੋਸਤ ਉਹਨਾਂ ਨੂੰ ਪਤਾ, ਪਰ ਜਿਹੜੇ ਅੱਜ ਨਵੇਂ ਜੁੜਨ ਜਾ ਰਹੇ ਨੇ ਉਹਨਾਂ ਦੀ ਜਾਣਕਾਰੀ ਲਈ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਮੈਸੇਜ ਸਾਂਝਾ ਕਰ ਸਕਦੇ ਹੋ, ਆਪਣਾ ਸਵਾਲ ਉਸ ਮੈਸੇਜ ਦੇ ਵਿੱਚ ਭੇਜ ਸਕਦੇ ਹੋ ਸਾਨੂੰ। ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਉਸ ਐਪ ਦੇ ਵਿੱਚ ਜਾ ਕੇ ਤੁਸੀਂ ਹਰਮਨ ਰੇਡੀਓ ਨੂੰ ਸਰਚ ਕਰੋਗੇ ਤਾਂ ਉੱਥੇ ਉਸ ਲਿੰਕ ਦੇ ਵਿੱਚ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ। ਸੋ ਇਹ ਈਮੇਲ ਪਤਾ ਜਿਹੜਾ ਹੈ ਇਹ ਸਾਡੀ ਇਸ ਰੇਡੀਓ ਦੀ ਐਪ ਜਿਹੜੀ ਹੈ ਉਹਦੇ ਵਿੱਚ ਵੀ ਦਿੱਤਾ ਗਿਆ। ਸੋ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਹੈ ਉਹ ਸਾਡੀ ਐਪ ਦੇ ਵਿੱਚ ਵੀ ਦਿੱਤੇ ਗਏ ਨੇ, ਉਹਨਾਂ ਲਿੰਕਸ ਤੇ ਜਾ ਕੇ ਤੁਸੀਂ ਉਹਨਾਂ ਨੂੰ ਕਲਿੱਕ ਕਰਕੇ ਉੱਥੇ ਵੀ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ ਔਰ ਉਹ ਸਿੱਧਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚੇਗਾ ਚੱਲਦੇ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦੋਸਤੋ, ਚੱਲਦੇ ਪ੍ਰੋਗਰਾਮ ਦੇ ਵਿੱਚ ਲਾਈਵ ਗੱਲਬਾਤ ਕਰਨ ਦੇ ਲਈ ਤੁਸੀਂ ਸਾਨੂੰ ਕਾਲ ਕਰੋਗੇ, ਨੰਬਰ ਹੈ 02859928 11। ਤੇ ਇਸ ਤੋਂ ਵੀ ਜਿਹੜਾ ਸੌਖਾ ਤਰੀਕਾ ਹੈ ਕਿ ਇਹ ਚੱਲ ਰਹੀ ਵੀਡੀਓ ਜਿਹੜੀ ਕਿ ਫੇਸਬੁੱਕ ਪੇਜ ਦੇ ਉੱਤੇ ਇਸ ਵੇਲੇ ਤੁਸੀਂ ਵੇਖ ਰਹੇ ਹੋ, ਇਸ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਆਪਣਾ ਸਵਾਲ ਭੇਜ ਸਕਦੇ ਹੋ, ਉਹ ਸਵਾਲ ਵੀ ਅਸੀਂ ਪ੍ਰੋਗਰਾਮ ਦੌਰਾਨ ਜ਼ਰੂਰ ਸ਼ਾਮਲ ਕਰਾਂਗੇ। ਤੇ ਲਓ ਜੀ, ਇਹ ਨੇ ਮਾਧਿਅਮ, ਇਹ ਨੇ ਜ਼ਰੀਏ ਜਿਨ੍ਹਾਂ ਦੇ ਜ਼ਰੀਏ ਤੁਸੀਂ ਸਾਡੇ ਨਾਲ ਇਸ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਆਪਣੇ ਸਵਾਲ ਭੇਜੋਗੇ। ਤੇ ਹੁਣ ਅਸੀਂ ਵੱਧਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵੱਲ, ਭਾਵ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਲਾਂ ਦੀ ਜਿਹੜੀ ਸ਼ੁਰੂਆਤ ਹੈ ਤੁਹਾਡੇ ਸਵਾਲ ਜ਼ਰੂਰ ਸ਼ਾਮਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਮੈਂ ਰਣਵੀਰ ਜੀ ਤੁਹਾਡੇ ਨਾਲ ਜਿਹੜੀ ਸ਼ੁਰੂਆਤ ਆ ਉਹ ਕਰਨੀ ਚਾਹਾਂਗੀ, ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਬਜਟ ਤੋਂ ਬਾਅਦ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਸਾਡੇ ਸੁਣਨ ਵਾਲਿਆਂ ਦੀਆਂ ਬਣੀਆਂ ਸੀ, ਸਾਡੇ ਦੋਸਤਾਂ ਦੀਆਂ ਜਿਹੜੇ ਸਟੂਡੈਂਟ ਵੀਜ਼ਾ ਤੇ ਨੇ ਜਾਂ ਫਿਰ ਹੋਰ ਜਿਹੜੀਆਂ ਵੀਜ਼ਾ ਕੈਟਾਗਰੀਜ਼ ਦੇ ਵਿੱਚ ਨੇ ਇਸ ਵੇਲੇ। ਸੋ ਬਹੁਤ ਸਾਰੀਆਂ ਉਮੀਦਾਂ ਬਣੀਆਂ ਸੀ ਪਰ ਬਜਟ ਜਿਹੜਾ ਆ ਉਹ ਨਿਕਲ ਗਿਆ ਤੇ ਉਸ ਤੋਂ ਬਾਅਦ ਕੁਛ ਨਿਰਾਸ਼ਾਵਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਬਣਦੀਆਂ ਨਜ਼ਰ ਆ ਰਹੀਆਂ। ਸੋ ਉਹਨਾਂ ਨਿਰਾਸ਼ਾਵਾਂ ਨੂੰ ਕਿਵੇਂ ਆਸ ਦੇ ਵਿੱਚ ਬਦਲਿਆ ਜਾ ਸਕਦਾ ਹੈ, ਕਿਵੇਂ ਮੌਕੇ ਜਿਹੜੇ ਆ ਉਹਨਾਂ ਦੇ ਵਿੱਚੋਂ ਲੱਭੇ ਜਾ ਸਕਦੇ ਆ, ਇਹ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਐਜ਼ ਐਨ ਐਕਸਪਰਟ ਤੁਸੀਂ ਕੀ ਇੱਥੇ ਕਹਿਣਾ ਚਾਹੋਗੇ।
ਜ਼ਰੂਰ, ਦੇਖੋ ਜਿਹੜੀ ਨਾਰਾਜ਼ਗੀ ਆ ਸਪੈਸ਼ਲੀ ਜਿਹੜੀ ਸਕਿਲਡ ਮਾਈਗ੍ਰੈਂਟ ਕਿੱਤੇ ਦੀ ਜਿਹੜੀ ਨਾਰਾਜ਼ਗੀ ਉਹ ਪੂਰੀ ਜਾਇਜ਼ ਆ। ਤੁਸੀਂ ਬਜਟ ਦੀ ਅਨਾਊਂਸਮੈਂਟ ਅਗਰ ਗੌਰ ਕੀਤਾ ਹੋਵੇ ਤਾਂ ਸਕਿਲਡ ਮਾਈਗ੍ਰੈਂਟਸ ਲਈ ਇਹਨਾਂ ਨੇ ਕਾਫੀ ਸਪੋਰਟਸ ਜਿਹੜੇ ਆ, ਅਗਰ ਆਪਾਂ ਸਬ ਕਲਾਸ 189 ਜਿਹਦੇ ਪਿੱਛੇ ਆਪਣੇ ਸਾਰੇ ਭੈਣ ਭਰਾ ਸਭ ਤੋਂ ਜ਼ਿਆਦਾ ਡਿਮਾਂਡ ਚ ਜਿਹੜਾ ਵੀਜ਼ਾ ਹੈ ਉਹਦੇ ਜਿਹੜੇ ਸਪੋਰਟਸ ਉਹ ਬਹੁਤ ਘਟਾ ਦਿੱਤੇ ਗਏ ਨੇ, 6,000 ਦੇ ਆਸ ਪਾਸ ਕਰ ਦਿੱਤੇ ਗਏ ਨੇ। ਤੇ ਪਹਿਲੋਂ ਹੀ ਕੰਪੀਟੀਸ਼ਨ ਬਹੁਤ ਹੀ ਜ਼ਿਆਦਾ ਸੀ ਇਸ ਫੀਲਡ ਚ, ਤੇ ਇਸ ਹੋਰ ਸਪੋਰਟਸ ਘਟਾਉਣ ਦੇ ਇਹ ਜਾਇਜ਼ ਆ ਵੀ ਕੰਪੀਟੀਸ਼ਨ ਜਿਹੜਾ ਉਹ ਹੋਰ ਵਾਚਣ। ਠੀਕ ਹੈ, ਕਹਿਣ ਦਾ ਮਤਲਬ ਇਹ ਹੈ ਕਿ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਜਿਹੜਾ ਵਾ ਉਹ ਪਹਿਲ ਦੇਣੀ ਆ, ਤੇ ਦੂਜੀਆਂ ਜਿਹੜੀਆਂ ਆਕੂਪੇਸ਼ਨ ਆ ਉਹਨਾਂ ਨੂੰ ਜਿਹੜਾ ਕਹਿ ਲਓ ਕਿ ਕੰਪੀਟੀਸ਼ਨ ਜਿਹੜਾ ਆਲਰੇਡੀ IT ਅਕਾਊਂਟਿੰਗ 1995 ਤੇ ਪਹੁੰਚ ਗਿਆ ਸੀ, ਹੋਰ ਥੋੜੀ ਮੁਸ਼ਕਿਲ ਹੋ ਸਕਦੀ ਆ ਆਪਣੇ ਇਨਵੀਟੇਸ਼ਨ ਲੈਣ ਚ। ਸੋ ਜਾਇਜ਼ ਹੈ, ਮੈਂ ਕਹਿ ਰਿਹਾ ਕਿ ਜਿਹੜੀ ਫਰਸਟ੍ਰੇਸ਼ਨ ਆ, ਬਟ ਇਹ ਕੋਈ ਐਂਡ ਆਫ ਵਰਲਡ ਨਹੀਂ ਆ ਮੈਂ ਕਹੂੰਗਾ। ਠੀਕ ਆ, ਇਸ ਬਾਰੇ ਆਪਾਂ ਚਰਚਾ ਅੱਗੇ ਕਰਾਂਗੇ ਕਿ ਅੱਗੇ ਤੁਸੀਂ ਕੀ ਐਕਸ਼ਨ ਲੈ ਸਕਦੇ ਆ ਇਹ ਮੇਕ ਸ਼ੋਰ ਕਰਨ ਲਈ ਕਿ ਤੁਸੀਂ ਸਕਸੀਡ ਹੋ, ਵੀਜ਼ਾ ਇਨਵੀਟੇਸ਼ਨ ਲੈਣ ਲਈ ਸਕਸੀਡ ਹੋ ਸਕੋ।
ਜੀ ਜੀ ਬਿਲਕੁਲ, ਸਵਾਲ ਸਾਡੇ ਤੱਕ ਬਹੁਤ ਸਾਰੇ ਪਹੁੰਚਣੇ ਸ਼ੁਰੂ ਹੋ ਗਏ ਆ। ਮੈਂ ਦੋਸਤਾਂ ਨੂੰ ਜ਼ਰੂਰ ਕਹਾਂਗੀ ਬਹੁਤ ਜਲਦ ਅਸੀਂ ਤੁਹਾਡੇ ਸਵਾਲ ਲਵਾਂਗੇ, ਪਰ ਇੱਕ ਜਿਹੜੀ ਇਹ ਸ਼ੁਰੂਆਤ ਮੈਂ ਥੋੜੇ ਜਿਹੇ ਇਹਨਾਂ ਸਵਾਲਾਂ ਦੇ ਨਾਲ ਇਸ ਕਰਕੇ ਵੀ ਕੀਤੀ ਆ ਕਿਉਂਕਿ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਸ਼ਾਇਦ ਇਸ ਗੱਲਬਾਤ ਦੇ ਵਿੱਚੋਂ ਵੀ ਨਿਕਲ ਕੇ ਸਾਹਮਣੇ ਆਉਣ। ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਬਜਟ ਦੀ ਅਨਾਊਂਸਮੈਂਟ ਹੋਣ ਦੀ ਉਡੀਕ ਬਹੁਤ ਚਿਰ ਤੋਂ ਕੀਤੀ ਜਾ ਰਹੀ ਸੀ। ਬਜਟ ਦੇ ਵਿੱਚ ਦੋ ਜਿਹੜੀਆਂ ਮੇਜਰ ਅਨਾਊਂਸਮੈਂਟ ਹੋਈਆਂ, ਉਹਦੇ ਤੋਂ ਬਾਅਦ ਨਿਰਾਸ਼ਾ ਜਿਹੜੀ ਆ ਉਹ ਵੀ ਆ, ਪਰ ਦੂਸਰੇ ਪਾਸੇ ਜਿਹੜਾ ਪਾਰਟਨਰ ਵੀਜ਼ਾ ਆ ਹਨਾ ਉਹਨੂੰ ਲੈ ਕੇ ਥੋੜੀ ਜਿਹੀ ਆਸ ਤਾਂ ਜ਼ਰੂਰ ਬਣੀ ਸੀ, ਪਰ ਉਹਦੇ ਨਾਲ ਜਿਹੜਾ ਇੱਕ ਲੈਂਗੁਏਜ ਟੈਸਟ ਆ ਉਹ ਵੀ ਜ਼ਰੂਰੀ ਕਰ ਦਿੱਤਾ ਗਿਆ ਹਨਾ, ਔਰ ਉਹਦੇ ਬਾਰੇ ਵੀ ਬਹੁਤ ਸਾਰੀਆਂ ਅਜੇ ਵੀ ਕਨਫਿਊਜ਼ਨ ਜਾਂ ਜਿਹੜੀਆਂ ਦੁਬਿਧਾਵਾਂ ਆ ਉਹ ਬਣੀਆਂ ਹੋਈਆਂ ਆ ਬਹੁਤ ਸਾਰੇ ਸਾਡੇ ਸੁਣਨ ਵਾਲਿਆਂ ਦੀਆਂ। ਔਰ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਅਸੀਂ ਸਕਿਲਡ ਮਾਈਗ੍ਰੈਂਟਸ ਦੀ ਗੱਲ ਕਰਦੇ ਹਾਂ ਉਹ ਘੱਟ ਕਰ ਦਿੱਤੀ ਗਈ ਲਿਸਟ ਜਿਹੜੀ ਆ, ਸਪੋਟਸ ਜਿਹੜੇ ਆ ਬਹੁਤ ਥੋੜੇ ਰਹਿ ਗਏ ਆ ਹਨਾ, ਤੇ ਜਿਹੜੇ ਲੋਕ ਉਹਦੇ ਕਰਕੇ ਨਿਰਾਸ਼ ਨੇ। ਦੂਸਰੀ ਚੀਜ਼ ਜਿਹੜੀ ਆ ਕਿ ਪਾਰਟਨਰ ਵੀਜ਼ਾ ਐਪਲੀਕੈਂਟ ਜਿਹੜੇ ਆ ਉਹਨਾਂ ਨੂੰ ਅਜੇ ਵੀ ਬਹੁਤ ਸਾਰੀਆਂ ਦੁਵਿਧਾਵਾਂ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਥੋੜੀ ਜਿਹੀ ਆਸ ਬਣੀ ਆ ਕਿ ਉਹਨਾਂ ਦੀ ਸ਼ਾਇਦ ਜਿਹੜੀ ਵਾਰੀ ਆ ਉਹ ਛੇਤੀ ਆਊਗੀ ਇਹਦੇ ਨਾਲ, ਪਰ ਦੂਜੇ ਪਾਸੇ ਜਦੋਂ ਇੰਗਲਿਸ਼ ਟੈਸਟ ਦੀ ਜਿਹੜੀ ਰਿਕੁਆਇਰਮੈਂਟ ਅਸੀਂ ਦੇਖਦੇ ਹਾਂ ਹਨਾ, ਤੇ ਉਹਦੇ ਨਾਲ ਕਿੱਥੇ ਕੁ ਤੱਕ ਜਿਹੜੇ ਉਹਨਾਂ ਦੇ ਕੇਸ ਆ ਉਹ ਇਫੈਕਟ ਹੋਣਗੇ ਜਿਨ੍ਹਾਂ ਨੇ ਪਹਿਲਾਂ ਦੀਆਂ ਪਾਈਆਂ ਹੋਈਆਂ ਸੀ ਐਪਲੀਕੇਸ਼ਨਸ ਜਾਂ ਜਿਨ੍ਹਾਂ ਨੇ ਹੁਣ ਪਾਉਣੀਆਂ ਹੋਣਗੀਆਂ, ਮਤਲਬ ਕਿਸ ਤਰ੍ਹਾਂ ਦੇ ਲੋਕਾਂ ਨੂੰ ਉਹਦਾ ਫਾਇਦਾ ਜਾਂ ਨੁਕਸਾਨ ਹੋਣਾ।
ਸਭ ਤੋਂ ਪਹਿਲਾਂ ਤਾਂ ਆਪਾਂ ਪੋਜ਼ਿਟਿਵ ਤੋਂ ਸ਼ੁਰੂ ਕਰੀਏ ਕਿਉਂਕਿ ਇਹਨਾਂ ਨੇ 70,000 ਤੋਂ ਵੱਧ ਕਹਿ ਲਓ ਪੋਜ਼ੀਸ਼ਨ ਜਿਹੜੀਆਂ ਅਵੇਲੇਬਲ ਪਾਰਟਨਰ ਵੀਜ਼ੇ ਲਈ ਕੀਤੀਆਂ। ਉਹਦਾ ਇੱਕ ਮਕਸਦ ਸੀ, ਸੁਣਨ ਵਾਲਿਆਂ ਨੂੰ ਸ਼ਾਇਦ ਪਤਾ ਹੋਵੇ ਵੀ 1,00,000 ਦੇ ਨੇੜੇ ਤੇੜੇ ਬੈਕਲੌਗ ਪਹੁੰਚ ਗਿਆ ਸੀ। ਬੈਕਲੌਗ ਦਾ ਮਤਲਬ ਕਿ ਜਿੰਨੀਆਂ ਐਪਲੀਕੇਸ਼ਨ ਹਲੇ ਡਿਸਾਈਡ ਹੋਣ ਵਾਲੀਆਂ ਸੀ, ਠੀਕ ਆ, ਤੇ ਕਾਫੀ ਹੀ ਡਿਸਅਪੁਆਇੰਟਮੈਂਟ ਤੇ ਫਰਸਟ੍ਰੇਸ਼ਨ ਸੀ ਵੀ 2-2 ਸਾਲ 2.5-2.5 ਸਾਲ ਪਾਰਟਨਰ ਵੀਜ਼ਾ ਲਈ ਸਾਨੂੰ ਵੇਟ ਕਰਨਾ ਪੈਂਦਾ। ਗੌਰਮੈਂਟ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਸੀ ਕਿ ਇਹ ਜਿਹੜਾ ਬੈਕਲੌਗ ਹੈ ਇਹਨੂੰ ਘਟਾਇਆ ਜਾਵੇ, ਤਾਂ ਹੀ ਇਹ ਜਿਹੜੇ ਸਪੋਟਸ ਜਾਂ ਮੈਕਸੀਮਮ ਪਾਰਟਨਰ ਵੀਜ਼ਾ ਨੂੰ ਦਿੱਤੇ ਗਏ ਨੇ, ਠੀਕ ਹੈ। ਤੇ ਇਹ ਵੀ ਮੈਂ ਕਲੈਰੀਫਾਈ ਕਰਦਾ ਕਿ ਇਹ ਉਹਨਾਂ ਨੇ ਕਲੀਅਰ ਕੀਤਾ ਕਿ ਵਨਸ ਆਫ ਆ, 1 ਸਾਲ ਲਈ ਆ, ਇਹਦਾ ਮਤਲਬ ਇਹ ਨਹੀਂ ਕਿ ਹਰ ਸਾਲ ਪਾਰਟਨਰ ਵੀਜ਼ਾ ਦਾ ਉਨੇ ਹੀ ਸਪੋਟਸ ਰਹਿਣਗੇ। ਤੇ ਉਸ ਤੋਂ ਮੈਂ ਪੋਜ਼ਿਟਿਵ ਇਹ ਕਹਿੰਦਾ ਕਿ ਉਹ ਜਿਹੜੇ ਸਪੋਟਸ ਹੁਣ ਲਿੱਤੇ ਗਏ ਸਕਿਲਡ ਮਾਈਗ੍ਰੇਸ਼ਨ ਤੋਂ ਲਿੱਤੇ ਗਏ ਜ਼ਿਆਦਾਤਰ, ਤੇ ਅਗਲੇ ਫਾਈਨੈਂਸ਼ੀਅਲ ਈਅਰ ਤੋਂ, ਆਹ ਫਾਈਨੈਂਸ਼ੀਅਲ ਨਹੀਂ, ਅਗਲੇ ਫਾਈਨੈਂਸ਼ੀਅਲ ਈਅਰ ਤੋਂ ਇਹ ਹੋ ਸਕਦਾ ਕਿ ਉਹ ਸਪੋਟਸ ਫਿਰ ਵਾਪਸ ਜਨਰਲ ਸਕਿਲਡ ਮਾਈਗ੍ਰੇਸ਼ਨ ਚ ਚੱਲ ਜਾਣ, ਠੀਕ ਹੈ। ਸੋ ਪਾਰਟਨਰ ਵੀਜ਼ਾ ਪਹਿਲੀ ਚੀਜ਼ ਤਾਂ ਪੋਜ਼ਿਟਿਵ ਹੈ ਕਿ ਪ੍ਰੋਸੈਸਿੰਗ ਜਿਹੜੀ ਉਹ ਥੋੜੀ ਫਾਸਟ ਹੋਣ ਦੀ ਉਮੀਦ ਹੈਗੀ ਆ ਕਿਉਂਕਿ ਸਪੋਟਸ ਬਹੁਤ ਜ਼ਿਆਦਾ ਦਿੱਤੇ ਗਏ ਨੇ। ਦੂਜੀ ਚੀਜ਼ ਜਿਹੜੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਆ ਉਹ ਮੈਂ ਥੋੜਾ ਕਲੈਰੀਫਾਈ ਕਰਦਾ, ਜਿਹੜੇ ਕਰੰਟ ਐਪਲੀਕੈਂਟਸ ਆ ਜਿਨ੍ਹਾਂ ਦੀ ਫਾਇਲ ਪ੍ਰੋਸੈਸ ਆ ਉਹਨਾਂ ਨੂੰ ਤੇ ਹੁਣੇ ਜਿਹੜੀਆਂ ਰੀਸੈਂਟ ਪੈਣੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਮਿਨਿਸਟਰ ਨੇ ਆਲਰੇਡੀ ਅਨਾਊਂਸ ਕੀਤਾ ਹੈ ਐਲਨ ਟਸ ਨੇ ਕਿ ਸਾਲ ਦੇ ਐਂਡ ਤੇ, ਅਗਲੇ ਸਾਲ ਦੇ ਐਂਡ ਤੇ ਸ਼ਾਇਦ ਇਹ ਚੇਂਜਸ ਲਿਆਉਂਦੇ ਜਾਣ, ਲਿਆਏ ਜਾਣ, ਠੀਕ ਹੈ। ਸੋ ਹਾਲੇ ਇਹਦਾ ਯੂਨੋ ਅਗਰ ਤੁਸੀਂ 1 ਸਾਲ ਚ ਐਪਲੀਕੇਸ਼ਨ ਪਾਉਣ ਦੀ ਸੋਚ ਰਹੇ ਹਾਂ ਤੇ ਤੁਹਾਡੇ ਉੱਤੇ ਕੋਈ ਅਸਰ ਨਹੀਂ ਅੱਜ ਦੀ ਡੇਟ ਚ, ਤੇ ਇਹ ਵੀ ਹੋ ਸਕਦਾ ਕਿ ਇਹ ਓਵਰਟਰਨ ਹੋ ਜਾਏ। ਇਹ ਪੱਕਾ ਨਹੀਂ ਆ, ਇਹ ਜਿਹੜਾ ਇਨੀਸ਼ੀਏਟਿਵ ਹੈ ਓਵਰਟਰਨ ਵੀ ਹੋ ਸਕਦਾ, ਠੀਕ ਆ। ਸੋ ਹਾਲ ਦੀ ਕੜੀ ਕੋਈ ਇਮੀਡੀਏਟ ਖਤਰਾ ਨਹੀਂ ਆ ਵੀ ਆਪਾਂ ਨੂੰ ਇੰਗਲਿਸ਼ ਲੈਂਗੁਏਜ ਟੈਸਟ ਪਾਰਟਨਰ ਜਾਂ ਸਪੋਂਸਰ ਨੂੰ ਦੇਣਾ ਪੈਣਾ।
ਠੀਕ, ਚਲੋ ਇਹ ਚੀਜ਼ਾਂ ਜਿਹੜੀਆਂ ਨਾਲ ਨਾਲ ਅਸੀਂ ਡਿਸਕਸ ਕਰਦੇ ਜਾਵਾਂਗੇ ਔਰ ਗੱਲਬਾਤ ਜਿਹੜੀ ਆ ਅੱਗੇ ਜ਼ਰੂਰ ਵਧਾਵਾਂਗੇ। ਫਿਲਹਾਲ ਤੁਹਾਡੀ ਇਜਾਜ਼ਤ ਹੋਵੇ ਆਪਾਂ ਸਵਾਲ ਜ਼ਰੂਰ ਲੈਂਦੇ ਚੱਲੀਏ ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਕੋਲ ਪਹੁੰਚਣੇ ਸ਼ੁਰੂ ਹੋ ਗਏ।
ਜ਼ਰੂਰ ਜੀ
ਜੀ ਜੀ, ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਇਸ ਵੇਲੇ ਬਣੇ ਹੋਏ ਨੇ। ਗਗਨ ਸਿੰਘ ਸਾਡੇ ਨਾਲ ਬਣੇ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗਗਨ ਜੀ, ਇਹਨਾਂ ਨੇ ਪੁੱਛਿਆ ਕਹਿੰਦੇ ਮੇਰੀ ਵਾਈਫ ਵਰਕ ਐਸ ਐਨ ਐਨਰੋਲਡ ਨਰਸ ਇਨ ਮੈਟਰੋ ਏਰੀਆ ਐਸ ਅ ਪਰਮਾਨੈਂਟ ਪਾਰਟ ਟਾਈਮ ਫਰੋਮ ਜੁਲਾਈ। ਵੀ ਆਰ ਨਾਓ ਟੀ ਆਰ ਐਂਡ ਟੀ ਆਰ ਫਿਨਿਸ਼ ਨੈਕਸਟ ਈਅਰ ਫੈਬਰੀ। ਵਟ ਅਬਾਊਟ ਨੈਕਸਟ, ਸਾਨੂੰ ਆਰ ਐਨ ਕਰਨੀ ਚਾਹੀਦੀ ਹੈ ਜਾਂ ਨਾ ਜਾਂ ਨਹੀਂ? ਅਸੀਂ ਕਹਿੰਦੇ ਮੈਲਬਰਨ ਚ ਇਸ ਵੇਲੇ।
ਮੈਂ ਪ੍ਰੋਗਰਾਮ ਚ ਪਹਿਲਾਂ ਵੀ ਡਿਸਕਸ ਕਰ ਚੁੱਕਿਆ, ਠੀਕ ਹੈ, ਕਿ ਰਜਿਸਟਰਡ ਨਰਸਿਸ ਕੋਲ ਹਮੇਸ਼ਾ ਵੱਧ ਆਪਸ਼ਨ ਹੁੰਦੇ ਨੇ ਐਨਰੋਲਡ ਨਰਸਿਸ ਤੋਂ, ਠੀਕ ਹੈ। ਐਨਰੋਲਡ, ਅਗਰ ਐਂਡੋਰਸਡ ਐਨਰੋਲਡ ਨਰਸਿਸ ਦੀ ਗੱਲ ਕਰੀਏ, ਜ਼ਿਆਦਾਤਰ ਉਹ ਸਟੇਟ ਨੋਮੀਨੇਸ਼ਨ ਚ 491 ਤੇ ਬਹੁਤ ਘੱਟ ਉਹ 190 ਚ ਹੁੰਦੇ ਨੇ। ਅਗਰ ਆਪਾਂ ਰਜਿਸਟਰਡ ਨਰਸ ਦੀ ਗੱਲ ਕਰੀਏ ਜਿਹੜਾ ਕਿ ਸਟੈਪ ਅਪ ਆ, ਉਹਨਾਂ ਦੇ ਜਿਹੜੀ ਪੋਜੀਸ਼ਨ ਆ ਉਹ ਅਵੇਲੇਬਲ 189-190-491 ਆਲਮੋਸਟ ਹਰ ਜਗ੍ਹਾ ਹੁੰਦੇ ਆ। ਤੇ ਤੁਹਾਡਾ ਸਵਾਲ ਜਿਹੜਾ ਗਗਨ ਜੀ ਕਿ ਅਸੀਂ ਕਰੀਏ ਜਾਂ ਨਹੀਂ ਕਰੀਏ, 100% ਉਹ ਤੁਹਾਨੂੰ ਬੈਨੀਫਿਟ ਹੀ ਦਊਗਾ ਕਿ ਜੇ ਤੁਸੀਂ ਅੱਗੇ ਆਰ ਐਨ ਦਾ ਕੋਰਸ ਕਰਦੇ ਆ। ਵਿਦ ਇਨ ਆਰ ਐਨ ਜਦੋਂ ਤੁਸੀਂ ਆਰ ਐਨ ਦਾ ਕੋਰਸ ਕਰ ਰਹੇ ਆ, ਸਟੇਟ ਨੋਮੀਨੇਸ਼ਨ, ਕਿਉਂਕਿ ਬਜਟ ਹੁਣੇ ਹੀ ਡਿਲੀਵਰ ਹੋਇਆ ਤੇ ਨਰਸਿਸ ਕ੍ਰਿਟੀਕਲ ਸਕਿੱਲਸ ਆ, ਸਟੇਟ ਨੋਮੀਨੇਸ਼ਨ ਤੇ ਆਪਣੀ ਨਿਗਾਹ ਰੱਖੋ, ਠੀਕ ਹੈ ਜੀ। ਅਗਰ ਵਿਕਟੋਰੀਆ ਜਿੱਦਾਂ ਫੋਰ ਐਗਜਾਮਪਲ ਕ੍ਰਿਟੀਕਲ ਸਕਿੱਲਸ ਜਾਂ ਤੁਹਾਡਾ, ਅਗਰ ਤੁਹਾਡੇ ਕੋਲ ਜੋਬ ਆਫਰ ਲੈਟਰ ਰੀਜਨਲ ਤੋਂ ਹੈਗੀ ਆ, ਤੁਸੀਂ 491 ਦੇਖ ਸਕਦੇ ਆ, ਠੀਕ ਆ। ਦੂਜੇ ਸਟੇਟਸ ਤੇ ਵੀ ਨਿਗਾਹ ਰੱਖੋ, ਬਟ ਆਰ ਐਨ ਜ਼ਰੂਰ ਕਰੋ,
ਠੀਕ। ਇਸ ਤੋਂ ਅਗਲਾ ਸਵਾਲ ਜਿਹੜਾ ਉਹ ਜੈਸਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਜੀ ਇਹ ਰਣਬੀਰ ਜੀ ਪੁੱਛ ਰਹੇ ਨੇ, ਕਹਿੰਦੇ ਵਟ ਆਰ ਦਾ ਚਾਂਸਿਸ ਫਾਰ ਮੋਟਰ ਮਕੈਨਿਕ ਨੈਕਸਟ ਈਅਰ ਵਿਦ 1.5 ਈਅਰਸ ਆਫ ਐਕਸਪੀਰੀਅੰਸ ਐਂਡ ਪੋਜ਼ਿਟਿਵ ਸਕਿੱਲ ਅਸੈਸਮੈਂਟ, ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਕੁਇਨਜ਼ਲੈਂਡ ਫਰੋਮ 6 ਈਅਰਸ ਐਂਡ ਵਰਕਿੰਗ ਇਨ ਐਜ਼ ਮੋਟਰ ਮਕੈਨਿਕ ਫਰੋਮ 1 ਈਅਰ, ਟੋਟਲ ਓਨ ਪੁਆਇੰਟ ਜਿਹੜੇ ਆ ਜੀ 80 ਆ ਦੱਸ ਰਹੇ।
ਹਾਂਜੀ ਦੇਖੋ, ਕੁਇਨਜ਼ਲੈਂਡ ਸਟੇਟ ਨੋਮੀਨੇਸ਼ਨਸ ਹਲੇ ਤੁਸੀਂ ਹਾਲ ਹੀ ਸੁਣਿਆ ਹੋਣਾ ਹੈ ਕਿ ਉਹ ਸਸਪੈਂਡਡ ਸੀ, ਬਟ ਜਿੱਦਾਂ ਕਿ ਆ ਬਜਟ ਜਿਹੜਾ ਓਪਨ ਹੋਇਆ ਅਕਟੋਬਰ ਚ, ਅਸੰਪਸ਼ਨ ਆ ਵੀ ਤੁਹਾਡੇ ਸਟੇਟ ਨੋਮੀਨੇਸ਼ਨ ਜਿਹੜੀਆਂ ਓਪਨ ਹੋਣਗੀਆਂ। ਓਬਵੀਅਸਲੀ ਤੁਹਾਡੇ ਕੋਲ 1.5 ਸਾਲ ਦਾ ਐਕਸਪੀਰੀਅੰਸ ਆ, ਠੀਕ ਆ, ਤੁਹਾਡੇ ਚਾਂਸਿਸ ਸਰਟਨਲੀ ਹੈਗੇ ਆ। ਇੱਕ ਕੰਮ ਤੁਸੀਂ ਕਰ ਸਕਦੇ ਆ, ਪਲੀਜ਼ ਆਪਣੇ ਪੁਆਇੰਟਸ ਜਿੰਨੇ ਵਧਾ ਸਕੋ, ਠੀਕ ਆ, ਕਿਉਂਕਿ ਅੱਜ ਦੀ ਡੇਟ ਚ ਨੋਨ ਕ੍ਰਿਟੀਕਲ ਵਾਲੇ ਨੂੰ ਥੋੜਾ ਜਿਹਾ ਐਕਸਟਰਾ ਮਿਹਨਤ ਕਰਨੀ ਪੈਣੀ ਆ, ਇਸ ਲਈ ਆਪਣੇ ਜਿੰਨੇ ਪੁਆਇੰਟਸ ਵਧਾ ਸਕੋ ਉਨਾ ਤੁਹਾਡਾ ਬੈਨੀਫਿਟ ਆ। ਨਾਲ ਤੁਹਾਡੇ ਕੋਲ 1.5 ਸਾਲ ਦਾ ਵਰਕ ਐਕਸ ਆ, ਬਾਈ ਚਾਂਸ ਅਗਰ ਤੁਹਾਡੀ ਗੱਲ ਸਕਿੱਲ ਮਾਈਗ੍ਰੇਸ਼ਨ ਚ ਨਹੀਂ ਬਣਦੀ, ਮੈਂ ਨਹੀਂ ਕਹਿਣਾ ਡੈਫੀਨਟਲੀ ਨਹੀਂ ਬਣੂਗਾ, ਅਗਰ ਨਹੀਂ ਬਣਦੀ ਤਾਂ ਇੰਪਲੋਇਰ ਸਪੋਂਸਰਸ਼ਿਪ ਵੱਲੋਂ ਵੀ ਸੋਚੋ, ਕਿਉਂਕਿ ਤੁਹਾਡਾ 2 ਸਾਲ ਦਾ ਵਰਕ ਐਕਸ ਕੰਪਲੀਟ ਹੋ ਜਾਣਾ ਤੇ ਮਿਨੀਮਮ ਰਿਕੁਆਇਰਮੈਂਟ ਜਿਹੜੀ 482 ਦੀ ਉਹ ਮੀਟ ਹੋ ਜਾਣੀ ਆ। ਸੋ ਕਈ ਆਪਸ਼ਨ ਨੇ ਤੁਹਾਡੇ ਕੋਲ, ਤੁਸੀਂ ਵਧੀਆ ਸਪੋਟ ਤੋਂ ਆਪਣੀ ਫੀਲਡ ਚ ਕੰਮ ਕਰ ਰਹੇ ਆ, ਬਸ ਆਪਣੇ ਪੁਆਇੰਟਸ ਅਗਰ ਤੁਹਾਡੇ ਕੋਲ 7 ਇੰਚ ਆ ਤੇ 8 ਇੰਚ ਲਿਆਉਣ ਦੀ ਕੋਸ਼ਿਸ਼ ਕਰੋ, ਤੇ ਨਾਟ ਹੀ ਕਲੀਅਰ ਕਰਨ ਦੀ ਕੋਸ਼ਿਸ਼ ਕਰੋ, ਜਿੰਨੇ ਬੁੱਕ ਚ ਰੋਲ ਆ ਉਹ ਪਲੀਜ਼ ਤੁਸੀਂ ਟਿਕ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਮੈਕਸੀਮਮ ਪੁਆਇੰਟਸ ਹੋਣ,
ਠੀਕ। ਤੇ ਇਸ ਤੋਂ ਅੱਗੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜਿਹੜੇ ਦੋਸਤ ਜੁੜੇ ਹੋਏ ਨੇ, ਮੈਂ ਉਹਨਾਂ ਦੇ ਵੀ ਸਵਾਲ ਸ਼ਾਮਲ ਕਰਦੀ ਹਾਂ। ਸਭ ਤੋਂ ਪਹਿਲਾ ਸਵਾਲ ਜਿਹੜਾ ਉਹ ਮਦੀ ਨਿਖਿਲ ਹੁਰੀ ਕਰ ਰਹੇ ਨੇ, ਮਦੀ ਨਿਖਿਲ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਵਾਲ ਹੈ ਉਹਨਾਂ ਦਾ, ਕਹਿੰਦੇ ਆਈ ਐਮ ਡੂਇੰਗ MS ਇਨ IT ਐਂਡ ਆਈ ਲਿਵ ਇਨ ਰੀਜਨਲ ਨਿਊ ਸਾਊਥ ਵੇਲਸ, ਸੋ ਵਟ ਆਰ ਦਾ ਚਾਂਸਿਸ ਆਫ ਗੈਟਿੰਗ 491 ਨਾਓ ਔਰ ਲੇਟਰ।
ਨਹੀਂ, ਅਗਰ ਤੁਸੀਂ ਮਾਸਟਰਸ ਕਰ ਰਹੇ ਹੋ ਪਹਿਲਾਂ ਤਾਂ ਉਹ ਕੰਪਲੀਟ ਕਰਨੀ ਪਊਗੀ, ਉਸ ਤੋਂ ਬਾਅਦ ਤੁਸੀਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਜਿਹੜਾ 485 2 ਸਾਲ ਦਾ ਮਿਲਦਾ ਹੈ ਮਦੀ ਜੀ, ਉਹਦੇ ਲਈ ਨਿਕਲ ਜੀ ਸੋਰੀ, ਤੁਸੀਂ ਉਹਦੇ ਲਈ ਕੁਆਲੀਫਾਈ ਹੋਊਗੇ। ਉਸ ਤੋਂ ਬਾਅਦ ਤੁਸੀਂ ਆਪਣਾ 491 or 190 ਦਾ ਆਪਸ਼ਨ ਦੇਖ ਸਕਦੇ ਹਾਂ, ਲੇਕਿਨ ਜੋ ਅੱਜ ਦੀ ਡੇਟ ਚ IT ਦੇ ਪੁਆਇੰਟਸ ਚਾਹੀਦੇ, ਅਗਰ ਆਪਾਂ 189 ਦੀ ਗੱਲ ਕਰੀਏ ਤੇ 95 ਤੋਂ ਨੀਚੇ ਅਗਰ ਹੈਗੇ ਆ ਤੇ ਚਾਂਸਿਸ ਆਪਣੇ ਘੱਟ ਹੋਣਗੇ। ਸੋ ਇਸ ਲਈ ਉਹ 2 ਸਾਲ ਤੁਹਾਡਾ ਪਲੇਟਫਾਰਮ ਹੋਊਗਾ ਕਿ ਤੁਸੀਂ ਮੈਕਸੀਮਮ ਪੁਆਇੰਟਸ ਇਕੱਠੇ ਕਰ ਸਕੋ, 8 ਇੰਚ ਪ੍ਰੋਫੈਸ਼ਨਲ ਈਅਰ, ਨਾਟੀ, 1 ਸਾਲ ਦਾ ਵਰਕ ਐਕਸ, ਸਾਰਾ ਕੁਛ ਜੋ ਬੁੱਕਸ ਹੈਗਾ ਹੈ ਉਹ ਤੁਸੀਂ ਪੁਆਇੰਟਸ ਇਕੱਠੇ ਕਰੋ ਆਪਣੇ 485 ਤੇ, ਫਿਰ 491। ਹਾਂਜੀ ਡੈਫੀਨਟਲੀ ਅਗਰ ਤੁਹਾਡੇ ਮੈਕਸੀਮਮ ਪੁਆਇੰਟਸ ਹੈਗੇ 491 ਦਾ ਤੁਹਾਡੇ ਚਾਂਸਿਸ ਹੋਊਗੇ, ਜਾਂ ਤੁਸੀਂ ਕਹਿ ਲਓ 189 or 190 ਵੀ ਤੁਸੀਂ ਏਮ ਕਰ ਸਕਦੇ ਹੋ ਤੁਹਾਡੇ ਪੁਆਇੰਟਸ ਪਾਉਂਦੇ ਤੇ,
ਠੀਕ। ਇਸ ਤੋਂ ਬਾਅਦ ਲਵਪ੍ਰੀਤ ਸਿੰਘ ਹੋਰਾਂ ਦਾ ਸਵਾਲ ਹੈ, ਲਵਪ੍ਰੀਤ ਸਿੰਘ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਇਹਨਾਂ ਨੇ ਪੁੱਛਿਆ, ਕਹਿੰਦੇ ਸਰ ਐਨੀ ਰਿਲੀਫ ਫਾਰ ਦਾ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਹੋਲਡਰ 485 ਇਨ ਰਿਗਾਰਡਸ ਟੂ ਐਕਸਟੈਂਸ਼ਨ ਆਫ ਵੀਜ਼ਾ ਹੂ ਆਰ ਸਟਕ ਓਵਰਸੀਜ਼ ਡਿਊ ਟੂ ਕੋਵਿਡ।
ਹਾਂਜੀ, ਇਹਨਾਂ ਨੇ ਜਿਹੜੇ ਰਿਲੀਫ ਦਿੱਤੇ, ਅਗਰ ਆਪਾਂ ਕਰੰਟ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਦੇਖੀਏ, ਠੀਕ ਆ, ਅਗਰ ਤੁਸੀਂ ਵੀਜ਼ਾ ਹੋਲਡਰ ਸੀ ਤੇ ਤੁਸੀਂ ਅਫੈਕਟਡ ਆ ਤੇ 485 ਵਾਲਿਆਂ ਨੂੰ ਵੀ ਇਹਨਾਂ ਨੇ ਲੀਨੀਅੰਸੀ ਵਰਤੀ ਆ, ਤੁਸੀਂ ਪਲੀਜ਼ ਇਹਨਾਂ ਦੀ ਵੈਬਸਾਈਟ ਨੂੰ ਰੈਫਰ ਕਰੋ। ਡੈਫੀਨੇਟਲੀ ਅਗਰ ਤੁਹਾਡੇ ਸਰਕਮਸਟੈਂਸਿਸ ਮੀਟ ਕਰਦੇ ਆ ਤੇ ਤੁਹਾਨੂੰ ਡੈਫੀਨੇਟਲੀ ਜਿਹੜੀਆਂ ਐਗਜ਼ੈਂਪਸ਼ਨ ਆ ਉਹ ਮਿਲਣਗੀਆਂ। ਉੱਤੋਂ ਤੁਸੀਂ ਅਗਰ ਵੀਜ਼ਾ ਐਕਸਪਾਇਰਡ ਹੈ ਤੇ ਹੋਰ ਕੋਈ ਆਪਸ਼ਨ ਨਹੀਂ ਆ, ਤੇ ਅਗਰ ਸਿਚੁਏਸ਼ਨ ਬੈਟਰ ਹੁੰਦੀ ਹੈ ਅਗਰ ਤੁਸੀਂ ਵੀਜ਼ਾ ਅੱਗੇ ਲਾਉਂਦੇ ਆ ਤੇ ਤੁਹਾਨੂੰ ਡੈਫੀਨੇਟਲੀ ਗਵਰਨਮੈਂਟ ਜਿਹੜੀ ਉਹ ਪ੍ਰਾਇਰਟੀ ਦੇਵੇਗੀ,
ਠੀਕ। ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਇਹ ਸਾਡੇ ਨਾਲ ਮਨਿੰਦਰ ਸਿੰਘ ਜੁੜੇ ਨੇ ਉਹ ਕਰ ਰਹੇ ਨੇ, ਈਮੇਲ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ, 190 ਵੀਜ਼ਾ ਪ੍ਰੋਸੈਸਿੰਗ ਟਾਈਮ ਦੇ ਬਾਰੇ ਸ਼ਾਇਦ ਇਹਨਾਂ ਦਾ ਸਵਾਲ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ।
ਜੀ
ਮਨਿੰਦਰ ਸਿੰਘ ਪੁੱਛ ਰਹੇ ਨੇ, ਕਹਿੰਦੇ ਮੇਰਾ ਕੁਐਸਚਨ ਹੈ ਕਿ ਮੈਂ 190 ਵੀਜ਼ਾ ਮੋਟਰ ਮਕੈਨਿਕ ਕੁਈਨਜ਼ਲੈਂਡ ਫੈਬਰੀ ਚ ਪਾਇਆ ਤੇ ਹੋਰ ਕਿੰਨਾ ਕੁ ਟਾਈਮ ਕਹਿੰਦੇ ਲੱਗ ਰਿਹਾ ਜੀ ਅੱਜ ਕੱਲ, ਬਿਕੋਜ਼ ਹਰ ਵਾਰੀ ਪ੍ਰੋਸੈਸਿੰਗ ਟਾਈਮ ਚੇਂਜ ਹੋ ਜਾਂਦਾ, ਆਨਲਾਈਨ ਹੁਣ 6 to 9 ਮੰਥ ਸ਼ੋ ਹੋ ਰਿਹਾ ਤੇ ਅੱਜ ਕੱਲ ਵੀਜ਼ਾ ਦੇ ਰਹੇ ਨੇ ਉਹ ਜਾਂ ਨਹੀਂ, ਉਹ ਉਹਨਾਂ ਦਾ ਇਹ ਵੀ ਸਵਾਲ ਹੈ।
ਵੀਜ਼ਾ ਅਗਰ ਤੁਸੀਂ ਕੁਆਲੀਫਾਈ ਕਰਦੇ ਆ ਤੇ ਹੋ ਹੀ ਨਹੀਂ ਸਕਦਾ ਤੁਹਾਨੂੰ ਨਾ ਮਿਲੇ, ਤੁਸੀਂ ਐਪਲੀਕੇਸ਼ਨ ਪਾਈ ਹੋਈ ਆ। ਹਾਂਜੀ ਮੈਂ ਮੰਨਦਾ ਹੈ ਕਿ ਪ੍ਰੋਸੈਸਿੰਗ ਟਾਈਮ ਜਿਹੜੇ ਥੋੜੇ ਡਿਲੇਡ ਆ, ਅੱਜ ਦੀ ਡੇਟ ਚ 190 ਇੱਕ ਐਵਰੇਜ ਫਾਈਲ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 8 ਮਹੀਨੇ ਤੋਂ 12 ਮਹੀਨੇ ਦੇ ਵਿੱਚ ਆ, ਠੀਕ ਹੈ। ਮੇਕ ਸ਼ੋਰ ਤਾਂ ਜਿਹੜੀ ਐਪਲੀਕੇਸ਼ਨ ਹੈ ਉਹ ਡਿਸੀਜਨ ਰੈਡੀ ਹੋਵੇ, ਤੁਸੀਂ ਸਾਰਾ ਕੁਝ ਪੁਲਿਸ ਕਲੀਅਰੈਂਸਿਸ ਮੈਡੀਕਲ ਸਾਰੇ ਕਰਾਏ ਹੋਣ, ਨਾਲ ਲਾਇਆ ਹੋਵੇ, ਸਰਟਨਲੀ ਤੁਹਾਡੇ ਚਾਂਸਿਸ ਤਾਂ ਹੈਗੇ ਹੀ ਹੈਗੇ ਆ। ਜਸਟ ਵੇਟ ਹੈਗੀ ਆ ਕਿਉਂਕਿ ਕੋਵਿਡ ਕਰਕੇ ਕਾਫੀ ਡਿਲੇਡ ਚੱਲ ਰਹੀਆਂ ਫਾਈਲਸ।
ਜੀ ਬਿਲਕੁਲ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਰੰਧਾਵਾ ਲਾਡੀ ਕਰ ਰਹੇ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਲਾਡੀ ਪੁੱਛ ਰਹੇ ਨੇ, ਕਹਿੰਦੇ ਸਰ ਵਟ ਅਬਾਊਟ 491 ਫੈਮਿਲੀ ਸਪੌਂਸਰ ਵਿਦ 95 ਇਨਕਲੂਡ ਫੈਮਿਲੀ ਪੁਆਇੰਟ, ਐਨੀ ਚਾਂਸਿਸ ਇਨ ICT ਸਿਕਿਉਰਿਟੀ ਆਕੂਪੇਸ਼ਨ ਇਨ ਵਿਕਟੋਰੀਆ?
ਅਗੇਨ ਵਿਕਟੋਰੀਆ ਜਾਂ ਫੈਡਰਲ ਬਜਟ ਤੋਂ ਬਾਅਦ, ਲਾਡੀ ਜੀ ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਨੋਨ ਕ੍ਰਿਟੀਕਲ ਆ ਉਹਨਾਂ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾ ਰਹੀ ਆ। 95 ਪੁਆਇੰਟਸ ਹਾਂਜੀ ਚਾਂਸਿਸ ਹੈਗੇ ਆ, ਲੇਕਿਨ ਹਲੇ ਤੁਹਾਨੂੰ ਵੇਟ ਕਰਨੀ ਪੈਣੀ ਆ। ਅੱਜ ਦੀ ਡੇਟ ਚ ਸਿਰਫ ਕ੍ਰਿਟੀਕਲ ਸਕਿੱਲ ਸੈਕਟਰ ਵਾਲਿਆਂ ਨੂੰ ਵਿਕਟੋਰੀਆ ਜਿਹੜਾ ਉਹ ਇਨਵੀਟੇਸ਼ਨ ਦੇ ਰਿਹਾ। ਸੋ 95 ਇਜ਼ ਗੁੱਡ, ਹੋ ਸਕੇ ਤਾਂ 5 ਪੁਆਇੰਟ ਦੀ ਕੋਸ਼ਿਸ਼ ਕਰੋ, ਤੁਸੀਂ ਬੈਟਰ ਪੋਜੀਸ਼ਨ ਤੇ ਹੋਗੇ।
ਜੀ ਤੇ ਇਸ ਤੋਂ ਬਾਅਦ ਨਾ ਅੱਗੇ ਸਾਡੇ ਨਾਲ ਮੱਦੀ ਨਿਖਿਲ ਦੁਬਾਰਾ ਜੁੜੇ ਨੇ ਤੇ ਉਹਨਾਂ ਨੇ ਪੰਜਾਬੀ ਉਹਦੇ ਚ ਸਵਾਲ ਸਾਨੂੰ ਉਹਨਾਂ ਨੇ ਇੰਗਲਿਸ਼ ਚ ਕੀਤਾ ਸੀਗਾ, ਪਰ ਸ਼ਾਇਦ ਉਹ ਸਮਝ ਨਹੀਂ ਪਾਉਂਦੇ ਪੰਜਾਬੀ, ਇਸ ਕਰਕੇ ਉਹਨਾਂ ਨੇ ਦੁਬਾਰਾ ਬੇਨਤੀ ਕੀਤੀ ਹੈ ਕਿ ਤੁਸੀਂ ਮੇਰੇ ਸਵਾਲ ਦਾ ਜਵਾਬ ਜਾਂ ਤਾਂ ਅੰਗਰੇਜ਼ੀ ਚ ਦਿਓ ਹਿੰਦੀ ਦੇ ਵਿੱਚ।
ਕੋਈ ਗੱਲ ਨਹੀਂ, ਉਹਨਾਂ ਦਾ ਸਵਾਲ ਕੀ ਸੀ ਮੈਨੂੰ ਇੱਕ ਵਾਰ ਪਲੀਜ਼?
ਹਾਂਜੀ ਇਹਨਾਂ ਦਾ ਸਵਾਲ ਸੀ ਕਿ ਮਾਸਟਰਸ ਇਹ ਕਰ ਰਹੇ ਨੇ ਇਸ ਵੇਲੇ IT ਤੇ ਰੀਜਨਲ ਏਰੀਆ ਨਿਊ ਸਾਊਥ ਵੇਲਸ ਦੇ ਵਿੱਚ ਇਸ ਵੇਲੇ ਰਹਿ ਰਹੇ ਨੇ ਤੇ ਇਹਨਾਂ ਨੇ ਪੁੱਛਿਆ ਸੀ 491 ਦੇ ਕਿੰਨੇ ਕੁ ਚਾਂਸਿਸ ਹੈਗੇ ਮਿਲਣ ਦੇ ਹੁਣ ਜਾਂ ਬਾਅਦ ਵਿੱਚ।
ਹਾਂਜੀ ਨਿਖਿਲ ਨਾ ਇਹਨਾਂ ਦਾ ਸ਼ਾਇਦ
ਜੀ। ਹਾਂਜੀ ਹਾਂਜੀ
ਮਤੀ ਨਿਖਿਲ ਜੀ ਬੋਲ ਦੇਣਾ ਹੈ। ਨਿਖਿਲ ਉਹ ਮੈਂ ਇੰਗਲਿਸ਼ ਹੀ ਆਨਸਰ ਦੇਣਾ ਹੈ। ਨਿਖਿਲ ਵਾਟ ਆਈ ਸੇਡ ਇਨ ਦਾ ਪਾਸਟ was that yes, of course you have chances to get an invite under 491, but you have to make sure that you go through a process, which is first you get your post study work stream visa, which would be 2 years after completing your masters, and then within those 2 years maximize on your points to make sure that you qualify for a 491 or a 190 or 189. So the options are obviously, and I'm sure you're aware of it, is your NATI test, ACET, 8 each in IELTS or equivalent, get 1 year of WorkEx, get 1 year, do your professional year. So these are the things that you can do to move towards or transition into a 491, 189 or a 190. So, of course, you might not directly qualify for a 491, as you would have to go through a skills assessment as well. So for a skills assessment, you obviously need to do your professional year. So just make sure you get your 485, which is post-study work stream, and then make your way towards the 491 or 189 or 190. I hope I've been clear in answering your question. More than happy for you to give me a call and we can discuss it over the phone.
Ji. ਤੇ ਮੈਨੂੰ ਲੱਗਦਾ ਕਿ ਨਿਖਿਲ ਹੋਰਾਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਣਾ ਹੁਣ ਤਾਂ। ਔਰ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਗੁਰਪ੍ਰੀਤ ਪੰਨੂ ਜੀ ਕਰ ਰਹੇ ਨੇ, ਗੁਰਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਹੀ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਪਲੀਜ਼ ਟੈਲ ਅਸ ਅਬਾਊਟ 48 ਬਾਰ ਐਗਜ਼ੈਂਪਸ਼ਨ।
ਬਹੁਤ ਮੇਜਰ ਕਹਿੰਦੇ ਚਿੰਤਾ ਦਾ ਵਿਸ਼ਾ ਹੈ ਜਿਹੜਾ ਅੱਜ ਦੀ ਡੇਟ ਚ ਆ, ਸੈਕਸ਼ਨ 48 ਬਾਰ। ਆਪਣੇ ਕੋਲੋਂ ਪਹਿਲਾਂ ਵੀ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ, ਥੋੜਾ ਜਿਹਾ ਸੁਣਨ ਵਾਲੇ ਨੂੰ ਮੈਂ ਵੇਰਵਾ ਦੇ ਦਾਂ। ਸੈਕਸ਼ਨ 48 ਬਾਰ ਮੀਨਸ ਅਗਰ ਤੁਸੀਂ ਇੱਥੇ ਆ, ਤੁਹਾਡੀ ਕੋਈ ਵੀਜ਼ਾ ਰਿਫਿਊਜ਼ਲ ਆਈ ਆ, ਤੁਸੀਂ AAT ਤੇ ਫਾਈਲ ਪਾਈ ਆ ਤੇ ਤੁਸੀਂ ਬ੍ਰਿਜਿੰਗ ਤੇ ਆ, ਠੀਕ ਆ, ਤਾਂ ਤੁਸੀਂ ਕੋਈ ਵੀਜ਼ਾ ਜਿਹੜਾ ਪ੍ਰੋਟੈਕਸ਼ਨ ਵੀਜ਼ਾ ਜਾਂ ਸਪਾਊਸ ਵੀਜ਼ਾ ਛੱਡ ਕੇ, ਬਹੁਤ ਘੱਟ ਵੀਜ਼ਾ ਨੇ ਮੈਡੀਕਲ ਟ੍ਰੀਟਮੈਂਟ ਵੀਜ਼ਾ ਛੱਡ ਕੇ, ਤੁਸੀਂ ਸਕਿਲਡ ਮਾਈਗ੍ਰੇਸ਼ਨ ਦੀ ਫਾਈਲ ਨਹੀਂ ਪਾ ਸਕਦੇ ਇੱਥੇ, 1-8-9-1-9-0-4-9-1 ਕੋਈ ਵੀ ਫਾਈਲ ਇੱਥੇ ਨਹੀਂ ਪਾ ਸਕਦੇ। ਸੋ ਉਹਨੂੰ ਕਹਿੰਦੇ ਆ ਸੈਕਸ਼ਨ 48 ਬਾਰ, ਇੱਕ ਤਰ੍ਹਾਂ ਨਾਲ ਤੁਹਾਡੇ ਤੇ ਰੋਕ ਲੱਗੀ ਆ ਕਿ ਤੁਸੀਂ ਇੱਥੇ ਰਹਿ ਕੇ ਉਹ ਫਾਈਲ ਨਹੀਂ ਪਾ ਸਕਦੇ। ਸੋ ਹਾਲ ਦੀ ਘੜੀ COVID-19 ਕਰਕੇ ਸਾਰੇ ਬਾਰਡਰਸ ਬੰਦ ਹੋਣ ਕਰਕੇ ਤੁਸੀਂ ਆਫ ਸ਼ੋਰ ਜਾ ਕੇ ਫਾਈਲ ਨਹੀਂ ਪਾ ਸਕਦੇ ਕਿਉਂਕਿ ਫਲਾਈਟਸ ਨਹੀਂ ਆ, ਟਰੈਵਲ ਰੈਸਟ੍ਰਿਕਸ਼ਨਸ ਲੱਗੇ ਨੇ। ਸੋ ਜੋ ਗੁਰਪ੍ਰੀਤ ਪਾਨੂ ਜੀ ਨੇ ਪੁੱਛਿਆ ਉਹ ਇਹ ਪੁੱਛਿਆ ਕਿ ਇਹਨਾਂ ਤੇ ਕੋਈ ਅਪਡੇਟ ਆਈ ਜਾਂ ਨਹੀਂ ਆਈ। ਮੈਂ ਸੋਰੀ ਆ ਤੁਹਾਨੂੰ ਇਹ ਦੱਸਣ ਲਈ ਵੀ ਹਲੇ ਇਸ ਪਾਸਿਓ ਕੋਈ ਅਪਡੇਟ ਜਾਂ ਰਿਆਇਤ ਨਹੀਂ ਆਈ ਆ, ਲੇਕਿਨ ਉਹ ਚ ਮੈਂ ਥੋੜਾ ਇੱਕ ਅਪਡੇਟ ਦੇ ਦਾਂ। ਜਿੱਦਾਂ ਆਸਟ੍ਰੇਲੀਆ ਨੇ ਗੱਲ ਕੀਤੀ ਹੈ ਨਿਊਜ਼ੀਲੈਂਡ ਨਾਲ ਇੱਕ ਬਬਲ ਬਣਾਉਣ ਦੀ, ਟਰੈਵਲ ਬਬਲ ਬਣਾਉਣ ਦੀ, ਫਿਰ ਸਿੰਗਾਪੁਰ ਤਾਇਵਾਨ ਨਾਲ ਵੀ ਨਿਊਜ਼ ਆ ਰਹੀਆਂ ਕਿ ਇਹ ਟਰੈਵਲ ਬਬਲ ਬਣਾਉਣਗੇ। ਸੋ ਉਹ ਓਪਰਚੁਨਿਟੀ ਹੋ ਸਕਦੀ ਆ ਕਿ ਆਪਾਂ ਇਹਨਾਂ ਕੰਟਰੀ ਚ ਜਾ ਕੇ ਆਪਣੀ ਜਿਹੜੀ ਐਪਲੀਕੇਸ਼ਨ ਹੈ, ਅਗਰ ਆਪਾਂ ਨੂੰ ਇਨਵਾਈਟ ਆਈ ਆ ਤੇ ਆਪਾਂ ਐਪਲੀਕੇਸ਼ਨ ਪਾ ਸਕੀਏ। ਸੋ ਉਹ ਵਰਕ ਇਨ ਪ੍ਰੋਗਰੈਸ ਆ ਅੱਜ ਦੀ ਡੇਟ ਚ, ਜਿੱਦਾਂ ਜਿੱਦਾਂ COVID-19 ਜਿਹੜਾ ਉਹ ਕਹਿ ਲਓ ਕੰਟਰੋਲ ਚ ਆਈ ਜਾਊਗਾ, ਓਦਾਂ ਓਦਾਂ ਇਹਨਾਂ ਨੇ ਕੰਟਰੀਜ਼ ਜਿਹੜੀਆਂ ਓਪਨ ਕਰ ਜਾਣੀਆਂ, ਫਿਰ ਆਪਣੇ ਕੋਲ ਸੈਕਸ਼ਨ 48 ਬਾਰ ਦਾ ਐਟਲੀਸਟ ਸੋਲੂਸ਼ਨ ਹੋਊਗਾ। ਬਟ ਇਸ ਤੇ ਸਰਕਾਰ ਨੇ ਇਹ ਰਿਆਇਤ ਹਲੇ ਤੱਕ ਨਹੀਂ ਦਿੱਤੀ ਕਿ ਤੁਸੀਂ ਇੱਥੇ ਰਹਿ ਕੇ ਹੀ ਐਪਲੀਕੇਸ਼ਨ ਪਾ ਸਕਦੇ ਹੋ, ਠੀਕ ਹੈ। ਸੋ ਵਾਚ ਦ ਸਪੇਸ, ਤੁਹਾਨੂੰ ਜਲਦੀ ਇਹਦੇ ਤੇ ਅਪਡੇਟ ਮਿਲੂਗੀ।
ਜੀ ਬਿਲਕੁਲ। ਤੇ ਇਸ ਤੋਂ ਬਾਅਦ ਅਗਲਾ ਸਵਾਲ ਨਵਦੀਪ ਸੈਣੀ ਜੀ ਕਰ ਰਹੇ ਨੇ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਇਹ। ਕਹਿੰਦੇ ਜੀ, ਆਈ ਅਪਲਾਈਡ ਫਾਰ ਕੰਬਾਈਂਡ ਸਟੂਡੈਂਟ ਵੀਜ਼ਾ ਐਂਡ ਆਈ ਗੋਟ ਰਿਫਿਊਜ਼ਲ ਐਸ ਦੇ ਵਰ ਸੇਇੰਗ ਮਾਈ attentions are showing that I want to return to my home country. My wife is doing bachelor business information system. My agent didn't provide them my bank statements. ITR from me and parents. May I apply for tourist? Ji. May I apply for tourist visa once borders open, or what do you reckon best for me?
ਓਕੇ, ਪਹਿਲੀ ਚੀਜ਼ ਜਿਹੜਾ ਤੁਹਾਡੇ ਰਿਫਿਊਜ਼ਲ ਆਈ ਆ ਉਹ GTE ਕ੍ਰਾਈਟੇਰੀਆ, ਉਹਨੂੰ ਜੈਨੂਇਨ ਟੈਂਪਰੇਰੀ ਐਂਟਰੈਂਸ ਕ੍ਰਾਈਟੇਰੀਆ ਕਹਿੰਦੇ ਆ। ਇਹਦੇ ਲਈ ਮਿਨਿਸਟਰਲ ਡਾਇਰੈਕਸ਼ਨ 69 ਜਿਹੜੀ ਆ ਉਹ ਮੀਟ ਕਰਨੀ ਹੁੰਦੀ ਆ, ਠੀਕ ਆ। ਤੁਹਾਨੂੰ ਬੇਸਿਕਲੀ ਤੁਹਾਨੂੰ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਲੱਗਦਾ ਨਹੀਂ ਕਿ ਤੁਸੀਂ ਜੈਨੂਇਨ ਸਟੂਡੈਂਟ ਜਾਂ ਜੈਨੂਇਨ ਡਿਪੈਂਡੈਂਟ ਆ, ਕਿਉਂਕਿ ਸਾਨੂੰ ਲੱਗਦਾ ਕਿ ਤੁਸੀਂ ਇੱਥੇ ਆ ਕੇ ਵਾਪਸ ਨਹੀਂ ਜਾਣਾ ਇੰਡੀਆ, ਠੀਕ ਆ। ਜੋ ਤੁਸੀਂ ਕਹਿ ਰਹੇ ਕਿ ਇਨਕਮ ਟੈਕਸ ਰਿਟਰਨਸ ਤੇ ਬੈਂਕ ਸਟੇਟਮੈਂਟਸ ਨਹੀਂ ਲਾਈਆਂ, ਅਗਰ ਉਹ ਸਪੈਸੀਫਿਕਲੀ ਡਿਸੀਜਨ ਰਿਕਾਰਡ ਚ ਨਹੀਂ ਮੈਂਸ਼ਨ ਆ ਤੇ ਉਹ ਮੇਜਰ ਕੰਸਰਨ ਨਹੀਂ ਆ ਉਹਨਾਂ ਦਾ। ਮੇਜਰ ਕੰਸਰਨ ਇਹ ਆ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕੀਤਾ ਕਿ ਤੁਸੀਂ ਵਾਪਸ ਜਾਓਗੇ ਜਾਂ ਤੁਸੀਂ ਜੈਨੂਇਨ ਸਟੂਡੈਂਟ ਆ। ਸਪੈਸ਼ਲੀ ਜਦੋਂ ਆਪਾਂ ਹਸਬੈਂਡ ਵਾਈਫ ਦੀ ਫਾਈਲ ਲਾਈਏ ਤੇ ਇਹ ਰਿਫਿਊਜ਼ਲ ਆਉਂਦੀਆਂ। ਹੁਣ ਜੇ ਤੁਸੀਂ ਵਿਜ਼ਿਟਰ ਵੀਜ਼ਾ ਲਾਓਗੇ ਬਹੁਤ ਘੱਟ ਚਾਂਸਿਸ ਆ ਤੁਹਾਡੀ ਅਪਰੂਵਲ ਦੇ। ਤੁਸੀਂ ਬੈਟਰ ਆ ਰੀਲੌਂਚਮੈਂਟ ਸਟੂਡੈਂਟ ਤੇ ਸਟੂਡੈਂਟ ਡਿਪੈਂਡੈਂਟ ਦੀ ਕਰਕੇ ਆ, ਜਿਹੜੀ ਵੀ ਐਪਲੀਕੇਸ਼ਨ ਤੁਸੀਂ ਲਾਈ ਆ ਨਾਲ ਸਟਰੋਂਗ ਸਬਮਿਸ਼ਨ ਲੱਗੂਗੀ ਕਿ ਤੁਸੀਂ GTE ਕ੍ਰਾਈਟੇਰੀਆ ਜਾਂ ਮਿਨਿਸਟਰ ਡਾਇਰੈਕਸ਼ਨ ਕਿੱਦਾਂ ਮੀਟ ਕਰਦੇ ਆ, ਉਸ ਰਾਹੀਂ ਤੁਸੀਂ ਆ ਸਕਦੇ। ਕਿਉਂਕਿ ਵਿਜ਼ਿਟਰ ਆ ਕੇ ਇੱਕ ਹੋਰ ਰਿਫਿਊਜ਼ਲ ਲੈ ਕੇ ਅਨਲੈਸ ਤੁਸੀਂ ਕ੍ਰਾਈਟੇਰੀਆ ਮੀਟ ਨਹੀਂ ਕਰਦੇ, ਉਹਨਾਂ ਨੇ ਇਹ ਕਹਿਣਾ ਤੁਸੀਂ ਪਹਿਲਾਂ ਸਟੂਡੈਂਟ ਪਾਇਆ ਉਹਦੀ ਰਿਫਿਊਜ਼ਲ ਹੋਈ, ਹੁਣ ਤੁਸੀਂ ਵਿਜ਼ਿਟਰ ਪਾਤਾ ਹੈ ਤਾਂ ਕਿ ਤੁਸੀਂ ਇੱਥੇ ਆ ਸਕੋ। ਸੋ ਮੈਂ ਸੁਜੈਸਟ ਕਰੂੰਗਾ ਤੁਸੀਂ ਰੀਲੌਂਚਮੈਂਟ ਕਰਕੇ ਨੂੰ ਜਿਹੜਾ ਕ੍ਰਾਈਟੇਰੀਆ ਤੁਹਾਡਾ ਮੀਟ ਨਹੀਂ ਹੋਇਆ ਉਹਨੂੰ ਐਡਰੈਸ ਕਰੋ।
ਜੀ ਜੀ ਬਿਲਕੁਲ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਸਾਡੇ ਫੇਸਬੁੱਕ ਵਿਵਰ ਦਾ ਅਸੀਂ ਸ਼ਾਮਲ ਕਰਦੇ ਹਾਂ। ਪਹਿਲਾਂ ਗੁਰਪ੍ਰੀਤ ਪੰਨੂ ਹੋਰਾਂ ਨੂੰ ਤੁਸੀਂ ਜਵਾਬ ਦੇ ਚੁੱਕੇ ਹੋ, ਉਸ ਤੋਂ ਬਾਅਦ ਅਗਲੇ ਜਿਹੜੇ ਵਿਵਰ ਨੇ ਜੌਨ ਗਰਗ ਹੁਰੀ ਸਾਡੇ ਨਾਲ ਜੁੜੇ ਨੇ। ਜੌਨ ਗਰਗ ਹੁਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ, ਸਰ, ਵੈਨ ਕੈਨ ਆਈ ਐਕਸਪੈਕਟ ਮਾਈ ਗ੍ਰਾਂਟ 489 ਗ੍ਰਾਂਟ ਇਨ ਆਟੋਮੋਟਿਵ ਆਨਸ਼ੋਰ ਐਜ਼ ਮਾਈ ਸਟੂਡੈਂਟ ਵੀਜ਼ਾ ਇਜ਼ ਐਕਸਪਾਇਰਿੰਗ ਔਨ 10th ਆਫ ਦਸੰਬਰ 2020। ਵਿਲ ਇਟ ਗ੍ਰਾਂਟ ਬਿਫੋਰ, ਅਦਰਵਾਈਜ਼ ਆਈ ਵਿਲ ਗੈਟ ਬ੍ਰਿਜਿੰਗ। Should I go on bridging C or should I lodge new student visa again? Can they please suggest me?
Chaudhary, ਜੀ ਦੇਖੋ, ਦੋਵੇਂ ਆਪਸ਼ਨਸ ਨਾਟ ਬੈਡ ਆ, ਠੀਕ ਹੈ। ਪਹਿਲੀ ਚੀਜ਼ ਤੁਹਾਡਾ ਆਟੋਮੋਟਿਵ ਜਿਹੜਾ ਤੁਸੀਂ ਕਹਿੰਦੇ ਬ੍ਰਿਜਿੰਗ ਵੀਜ਼ਾ ਸੀ, ਤੁਹਾਡੇ ਕੋਲ ਮੇਨ ਵੀਜ਼ਾ ਨਹੀਂ ਹੋਣਾ ਤਾਂ ਤੇ ਤੁਸੀਂ ਇੱਥੇ ਜਿਹੜਾ ਵਾ ਆਪਣਾ 489 ਵੀਜ਼ਾ ਪਾਇਆ ਹੋਣਾ, ਤਾਂ ਹੀ ਤੁਹਾਨੂੰ ਬ੍ਰਿਜਿੰਗ ਵੀਜ਼ਾ ਸੀ ਮਿਲਿਆ। ਹੁਣ ਬ੍ਰਿਜਿੰਗ ਵੀਜ਼ਾ ਸੀ ਤੇ ਤੁਹਾਨੂੰ ਵਰਕ ਰਾਈਟਸ ਨਹੀਂ ਮਿਲੇ ਹੋਣੇ, ਸੋ ਉਹਦਾ ਨੁਕਸਾਨ ਤੁਹਾਨੂੰ ਇਹ ਹੋਣਾ ਹੈ ਕਿ ਜਦੋਂ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਚਲੇ ਗਏ, ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਗਿਆ, ਤੇ ਤੁਸੀਂ ਬਿਨਾਂ ਵਰਕ ਰਾਈਟਸ ਤੇ ਬਿਨਾਂ ਟਰੈਵਲ ਰਾਈਟਸ ਤੋਂ ਹੋਵੋਗੇ, ਠੀਕ ਆ। ਤੁਸੀਂ ਵਰਕ ਰਾਈਟਸ ਦੀ ਪਰਮਿਸ਼ਨ ਪਾ ਸਕਦੇ ਆ ਡਿਪਾਰਟਮੈਂਟ ਨੂੰ, ਇਹ ਕਹਿ ਕੇ ਕਿ ਮੈਨੂੰ, ਮੈਂ ਹਾਰਡਸ਼ਿਪ ਚ ਆ, ਕੰਪੈਲਿੰਗ ਸਰਕਮਸਟੈਂਸਿਸ ਜਾਂ ਮੈਨੂੰ ਵਰਕ ਦੇ ਰਾਈਟਸ ਦਿੱਤੇ ਜਾਣ, ਉਹ ਮਰਜ਼ੀ ਡਿਪਾਰਟਮੈਂਟ ਦੀ ਆ ਤੇ ਤੁਸੀਂ ਕਿੱਦਾਂ ਦੀ ਡਾਕੂਮੈਂਟੇਸ਼ਨ ਤੇ ਆਰਗੂਮੈਂਟ ਦਿੰਦੇ ਆ ਉਹਦੇ ਤੇ ਉਹ ਡਿਪੈਂਡ ਕਰਦੇ ਕਿ ਤੁਹਾਨੂੰ ਉਹ ਵਰਕ ਰਾਈਟਸ ਦੇਣਗੇ ਜਾਂ ਨਹੀਂ ਦੇਣਗੇ, ਠੀਕ ਆ। ਸੋ ਅਗੇਨ ਤੁਹਾਡੇ ਟਰੈਵਲ ਰਾਈਟਸ ਵੀ ਜਾਣਗੇ, ਸੋ ਟਰੈਵਲ ਰਾਈਟਸ ਦੀ ਕੋਈ ਐਗਜ਼ੈਂਪਸ਼ਨ ਨਹੀਂ ਤੁਹਾਨੂੰ ਮਿਲ ਸਕਦੀ ਕਿਉਂਕਿ ਸੀ ਤੋਂ ਬ੍ਰਿਡਜਿੰਗ ਵੀਜ਼ਾ ਬੀ ਨਹੀਂ ਮਿਲ ਸਕਦਾ ਤੁਹਾਨੂੰ, ਠੀਕ ਆ। ਬੈਸਟ ਯੈਸ, ਤੁਸੀਂ ਅਗਰ ਸਟੂਡੈਂਟ ਵੀਜ਼ਾ ਤੇ ਆ, ਇੱਕ ਮੇਨ ਵੀਜ਼ਾ ਤੇ ਆ, ਤਾਂ ਤੁਸੀਂ ਦੁਬਾਰਾ ਸਟੂਡੈਂਟ ਵੀਜ਼ਾ ਪਾਓ ਤਾਂ ਕਿ ਤੁਹਾਡੇ ਕੋਲ ਵਰਕ ਰਾਈਟਸ ਵੀ ਰਹਿਣਗੇ ਭਾਵੇਂ ਪਾਰਟ ਟਾਈਮ ਹੀ ਰਹਿਣਗੇ, ਤੁਹਾਡੇ ਕੋਲ ਮੇਨ ਵੀਜ਼ਾ ਹੋਊਗਾ, ਤੁਹਾਡੇ ਤੁਸੀਂ ਵਾਪਸ ਅਗਰ ਯੂ ਨੋ ਰੈਸਟ੍ਰਿਕਸ਼ਨ ਓਪਨ ਹੁੰਦੇ ਆ ਤੁਸੀਂ ਵਾਪਸ ਜਾ ਸਕਦੇ ਆ। ਦੂਜੀ ਗੱਲ ਜੇ ਜੋ ਤੁਹਾਡਾ ਵੀਜ਼ਾ 10 December ਨੂੰ ਐਕਸਪਾਇਰ ਹੋ ਰਿਹਾ, ਹਾਲੇ ਵੀ ਨੀਅਰਲੀ 2.5 ਮਹੀਨੇ ਪਏ ਆ, ਰਾਈਟ। ਅਗਰ ਤੁਸੀਂ ਹੁਣੇ ਤੋਂ ਉਹਨੂੰ ਚੇਜ਼ ਕਰਨਾ, ਮੈਂ ਸ਼ੋਰ ਹਾਂ ਤੁਸੀਂ ਚੇਜ਼ ਕੀਤਾ ਹੈ, ਲੇਕਿਨ ਪਲੀਜ਼ ਉਹਨਾਂ ਨੂੰ ਰਿਮਾਇੰਡਰਸ ਭੇਜੋ ਕਿ ਮੇਰਾ 10 December ਨੂੰ ਵੀਜ਼ਾ ਐਕਸਪਾਇਰ ਹੋ ਰਿਹਾ ਹੈ, ਤੇ ਇਹ ਮੇਕ ਸ਼ੋਰ ਕਰੋ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਡਿਸੀਜਨ ਰੈਡੀ ਹੈ, ਠੀਕ ਆ। ਉਸ ਤੋਂ ਬਾਅਦ ਰਿਪੀਟਡ ਰਿਮਾਇੰਡਰ ਵਿਦ ਆਪਣੀ ਵੀਜ਼ਾ ਐਕਸਪਾਇਰੀ ਦੇ ਭੇਜੋ, ਆਈ ਐਮ ਸ਼ੋਰ ਕਿ ਉਹ ਤੋਂ ਪਹਿਲਾਂ ਤੁਹਾਨੂੰ ਆਂਸਰ ਆਉਣਾ ਚਾਹੀਦਾ। ਪਰ ਜੇ ਨਹੀਂ ਆਇਆ, ਸਟੂਡੈਂਟ ਵੀਜ਼ਾ ਲਾਂਚ ਕਰਨ ਦਾ ਤੁਹਾਨੂੰ ਫਾਇਦਾ ਹੈ, ਬ੍ਰਿਜਿੰਗ ਵੀਜ਼ਾ ਸੀ ਤੇ ਤੁਹਾਡੇ ਕੋਲ ਵਰਕ ਤੇ ਟਰੈਵਲ ਰਾਈਟਸ ਨਹੀਂ ਹੋਣੇ
ਜੀ। ਇਹਨਾਂ ਨੇ ਨਾਲ ਹੀ ਇੱਕ ਹੋਰ ਕੰਸਰਨ ਜਿਹੜਾ ਉਹ ਦਿੱਤਾ, ਕਹਿੰਦੇ ਦਿਸ ਈਅਰ ਜਿਹੜਾ ਲੀਸ ਕੋਟਾ ਗੋਨਾ ਇਫੈਕਟ ਔਨ ਮਾਈ ਫਾਈਲ ਐਸ ਵੈਲ।
ਸੋਰੀ, ਕੀ ਇੱਕ ਵਾਰ ਪਲੀਜ਼ ਰਿਪੀਟ ਕਰਿਓ
ਕਿ ਜਿਹੜਾ, ਹਾਂਜੀ, ਇਹਨਾਂ ਨੇ ਮੇਰਾ ਖਿਆਲ ਪੁੱਛਣਾ ਚਾਹਿਆ ਕਿ ਜਿਹੜਾ ਕੋਟਾ ਇਸ ਸਾਲ ਘਟਿਆ ਆ, ਕੀ ਉਹਦਾ ਅਸਰ ਇਹਨਾਂ ਦੀ ਫਾਈਲ ਤੇ ਵੀ ਹੋਊਗਾ?
ਫਾਈਲ ਆਲਰੇਡੀ ਪ੍ਰੋਸੈਸ ਚ ਆ, ਨਹੀਂ ਹੋਣਾ ਚਾਹੀਦਾ, ਠੀਕ ਆ। ਹਾਲਾਂਕਿ ਕਿਉਂਕਿ ਸਕਿਲਡ ਇਹਨਾਂ ਨੇ ਡਿਪੈਂਡ ਕਰਦਾ ਤੁਹਾਡੀ ਜਿਹੜੀ ਆਕੂਪੇਸ਼ਨ ਵੀ ਆ ਉਹ ਨਾਨ ਕ੍ਰਿਟੀਕਲ ਆ, ਯੈਸ ਫਰਕ ਪੈ ਸਕਦਾ ਹੈ, ਲੇਕਿਨ ਜਿਹੜੀਆਂ ਆਲਰੇਡੀ ਪ੍ਰੋਸੈਸ ਚ ਆ, ਆਲਰੇਡੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੈ, ਤੁਸੀਂ ਆਪਣੇ ਸਰਕਮਸਟੈਂਸਿਸ ਦੱਸੋ, ਮੋਸਟ ਪ੍ਰੋਬਬਲੀ ਗ੍ਰਾਂਟ ਹੋਣਾ ਚਾਹੀਦਾ ਤੁਹਾਨੂੰ
ਜੀ। ਤੇ ਅਗਲਾ ਜਿਹੜਾ ਸਵਾਲ ਹੈ ਮੈਂ ਉਹ ਲੈ ਰਹੀ ਹਾਂ, ਫੇਸਬੁੱਕ ਵਿਊਅਰ ਹੀ ਸਾਡੇ ਨਾਲ ਅੱਗੇ ਜੁੜੇ ਹੋਏ ਨੇ, ਸੁਨਾਇਰਾ ਨੇਹਾ, ਤੇ ਇਹਨਾਂ ਨੇ ਪੁੱਛਣਾ ਚਾਹਿਆ ਰਣਵੀਰ ਜੀ, ਕਹਿੰਦੇ ਵਟ ਆਰ ਦਾ ਚਾਂਸਿਸ ਆਫ ਅਕਾਊਂਟੈਂਟ 491 ਇਨ ਵਿਕਟੋਰੀਆ ਐਸ ਹੈਵ 1 year ਫਰੋਮ ਮੈਲਬਰਨ ਬਟ ਵੀ ਹੈਵ ਜੋਬ ਆਫਰ ਫਰੋਮ ਰੀਜਨਲ ਵਿਕਟੋਰੀਆ, ਵਟ ਆਰ ਦਾ ਅਦਰ ਆਪਸ਼ਨ, ਮਾਈ ਟੀ ਆਰ ਵੀਜ਼ਾ ਇਜ਼ ਫਿਨਿਸ਼ਿੰਗ ਇਨ ਨਵੰਬਰ 2020, ਤੇ ਨਾਲ ਇਹਨਾਂ ਨੇ ਕਿਹਾ ਵੀ ਇੱਕ ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਇਹਨਾਂ ਦਾ ਉਹ ਵੀ ਮੈਲਬਰਨ ਤੋਂ ਹੀ ਹੈ ਇਹਨਾਂ ਦਾ।
ਹਾਂਜੀ ਸੁਨੈਰਾ ਜੀ, ਪਹਿਲੀ ਚੀਜ਼ ਤਾਂ ਕਿਉਂਕਿ ਤੁਹਾਡੇ ਟੀ ਆਰ ਜਿਹੜੀ ਆ ਉਹ ਨਵੰਬਰ ਚ ਐਕਸਪਾਇਰ ਹੋ ਰਹੀ ਆ, ਸੋ ਲੈਸ ਆਈ ਮੀਨ ਇੱਕ ਮਹੀਨਾ ਆਪਾਂ ਕਹਿ ਲਈਏ ਨੀਅਰਲੀ ਹੈਗਾ ਜਾਂ ਜਸਟ ਓਵਰ ਅ ਮੰਥ ਅਗਰ ਐਂਡ ਆਫ ਨਵੰਬਰ ਆ, ਤਾਂ ਪਹਿਲੀ ਚੀਜ਼ ਤੇ ਆ ਕਿ ਤੁਹਾਨੂੰ ਆਪਣਾ ਲੀਗਲ ਸਟੇ ਤੇ ਵੈਲਿਡ ਸਟੇ ਪਾਉਣ ਲਈ ਤੁਹਾਨੂੰ ਕੋਈ ਨਾ ਕੋਈ ਵੀਜ਼ਾ ਪਾਉਣਾ ਪੈਣਾ ਹੈ, ਮੋਸਟ ਪ੍ਰੋਬਬਲੀ ਇਟਸ ਗੋਇੰ ਟੂ ਬੀ ਆ ਸਟੂਡੈਂਟ ਵੀਜ਼ਾ, ਠੀਕ ਆ। ਦੂਜੀ ਗੱਲ ਜਿਹੜੀ ਤੁਸੀਂ 491 ਵਿਕਟੋਰੀਆ ਦੀ ਗੱਲ ਕਰ ਰਹੇ ਆ, ਮੈਂ ਪਹਿਲੋਂ ਵੀ ਪ੍ਰੋਗਰਾਮ ਚ ਕਿਹਾ ਕਿ ਅੱਜ ਦੀ ਡੇਟ ਚ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਇਨਵੀਟੇਸ਼ਨ ਮਿਲ ਰਹੀਆਂ। ਮੈਂ ਸਮਝਦਾ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਆ ਰੀਜਨਲ ਵਿਕਟੋਰੀਆ ਤੋਂ, ਬਟ ਵਿਕਟੋਰੀਆ ਨੇ ਕਲੈਰੀਫਾਈ ਕੀਤਾ ਹੈ ਕਿ ਹਾਲ ਦੀ ਘੜੀ ਆਪਾਂ ਇਨਵੀਟੇਸ਼ਨ ਜਿਹੜੀਆਂ ਉਹ ਕ੍ਰਿਟੀਕਲ ਸਕਿੱਲਸ ਨੂੰ ਦੇਵਾਂਗੇ। ਵਾਚ ਦ ਸਪੇਸ, ਆ ਬਜਟ ਤੋਂ ਬਾਅਦ ਸ਼ਾਇਦ ਵਿਕਟੋਰੀਆ ਰੀਅਸੈਸ ਕਰੇ ਸਿਚੁਏਸ਼ਨ ਨੂੰ ਤੇ ਤੁਹਾਡੇ ਚਾਂਸਿਸ ਬਣਨ। ਸੋ ਹੋਪਫੁਲੀ ਵਿਦ ਇਨ ਅ ਮੰਥ ਔਰ ਟੂ ਇੱਥੇ ਅਪਡੇਟ ਸਾਨੂੰ ਮਿਲੂਗੀ
ਜੀ। ਬਹੁਤ ਸਾਰੇ ਦੋਸਤ ਸਾਡੇ ਨਾਲ ਇੱਕ ਵਾਰ ਫਿਰ ਈਮੇਲ ਦੇ ਜ਼ਰੀਏ ਵੀ ਜੁੜੇ ਹੋਏ ਨੇ, ਮੈਂ ਉਹਨਾਂ ਦੇ ਵੀ ਨਾਲੋਂ ਨਾਲ ਸਵਾਲ ਲੈਂਦੀ ਜਾਂਦੀ ਹਾਂ। ਰਵੀ ਸਿੰਘ ਸਾਡੇ ਨਾਲ ਜੁੜੇ ਨੇ, ਰਵੀ ਸਿੰਘ ਪੁੱਛ ਰਹੇ ਨੇ ਆਈਡੀਆ ਵੈਨ ਟੈਂਪਰੇਰੀ ਵੀਜ਼ਾ ਹੋਲਡਰਸ ਕੈਨ ਟਰੈਵਲ ਟੂ ਆਸਟ੍ਰੇਲੀਆ ਵਿਦਆਊਟ ਐਗਜ਼ੈਂਪਸ਼ਨ, ਕਹਿੰਦੇ ਪਲੀਜ਼ ਦੱਸਿਓ।
ਵੈਰੀ ਗੁੱਡ ਕੁਐਸਚਨ, ਵੈਰੀ ਗੁੱਡ ਕੁਐਸਚਨ। ਹੁਣੇ ਹਾਲ ਦੀ ਘੜੀ ਜੀ ਐਲਨ ਟਜ ਨੇ, ਮਿਨਿਸਟਰ ਨੇ ਅਨਾਊਂਸ ਕੀਤਾ
ਜੀ
ਕਿ ਟੈਂਪਰੇਰੀ ਰੈਜ਼ੀਡੈਂਟਸ ਜਾਂ ਯੂ ਨੋ ਕਹਿ ਲਓ ਜਿਹੜੇ ਸਟਕ ਓਵਰਸੀਜ਼ ਆ, ਕਹਿ ਲਓ ਸਟੂਡੈਂਟਸ ਆ, ਜਦੋਂ ਤੱਕ ਕੋਵਿਡ ਦੀ ਵੈਕਸੀਨ ਨਹੀਂ ਆ ਜਾਂਦੀ ਤੇ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ, ਅਸੀਂ ਅਨਫੋਰਚੁਨੇਟਲੀ ਅਸੀਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਇੱਥੇ ਨਹੀਂ ਸੱਦ ਸਕਦੇ। ਸੋ ਆਨਸਰ ਤੁਹਾਡਾ ਇਹ ਆ, ਕੋਵਿਡ-19 ਦੀ ਵੈਕਸੀਨ ਹੁਣ US ਤੇ UN ਨੇ ਇਹ ਕਿਹਾ ਕਿ ਬਾਈ ਦੀ ਐਂਡ ਆਫ ਦਿਸ ਈਅਰ ਵੈਕਸੀਨ ਹੋਣੀ ਚਾਹੀਦੀ ਆ, ਡਿਪੈਂਡ ਕਰਦਾ ਉਹਦਾ ਕੀ ਇੰਪੈਕਟ ਹੁੰਦਾ ਕੋਵਿਡ ਕੰਟਰੋਲ ਚ ਹੁੰਦਾ, ਸੋ ਇਸ ਕਾਫੀ ਇਫਸ ਐਂਡ ਬਟਸ ਆ, ਬਟ ਮੇਨਲੀ ਵੈਕਸੀਨ ਤੇ ਡਿਪੈਂਡੈਂਟ ਆ, ਠੀਕ ਆ। ਸੋ ਅਗੇਨ ਅਗਰ ਮੈਂ ਕਹਾਂ ਕਿ ਅਗਲੀ ਮਾਰਚ ਤੱਕ ਆਜੁਗੇ, ਉਹ ਰੋਂਗ ਹੋਗਾ, ਉਹ ਸਿਰਫ ਅਸੰਪਸ਼ਨ ਹੈ, ਠੀਕ ਹੈ। ਸੋ ਇਟ ਆਲ ਡਿਪੈਂਡਸ ਕਿ ਕੋਵਿਡ ਕਿੰਨੀ ਜਲਦੀ ਕੰਟਰੋਲ ਚ ਹੁੰਦਾ
ਜੀ। ਬਿਲਕੁਲ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਕਰ ਰਹੇ ਨੇ ਕੌਰ ਠੌਰ, ਸ਼ਾਇਦ ਉਹਨਾਂ ਦੀ ਆਈ ਡੀ ਤੋਂ ਸਾਡੇ ਕੋਲ ਪਹੁੰਚਿਆ ਤੇ ਇਹ ਪੁੱਛ ਰਹੇ ਨੇ ਕਹਿੰਦੇ ਮਾਈ ਇੰਪਲੋਇਰ ਹੈਪੀ ਟੂ ਸਪੋਂਸਰ ਮੀ ਬਟ ਹੀ ਗੋਇੰਗ ਟੂ ਚੇਂਜ ਬਿਜ਼ਨਸ ਸਟਰਕਚਰ ਫਰੋਮ ਸੋਲ ਟ੍ਰੇਡਰ ਟੂ ਟਰੱਸਟ ਔਰ ਅ ਕੰਪਨੀ ਸੋ ਆਫਟਰ ਦੈਟ ਹੀ ਕੈਨ ਸਪੋਂਸਰ ਮੀ ਔਰ ਇਟਸ ਟਰਬਲ ਫਾਰ ਮੀ ਕਿਸ ਫੀਲਡ ਚ ਨੇ ਇਹ ਤਾਂ ਕੁਛ ਨੀ ਇਹਨਾਂ ਨੇ ਦੱਸਿਆ ਪਰ ਤੁਹਾਨੂੰ ਕੁਛ ਅੰਦਾਜ਼ਾ ਸਵਾਲ ਤੋਂ ਹੋਇਆ ਹੋਵੇ ਰਣਬੀਰ ਜੀ
ਕਾਫੀ ਟੈਕਨੀਕਲ ਹੈ ਦੇਖੋ ਜੇ ਉਹਨਾਂ ਦਾ ABN ਸੇਮ ਰਹਿੰਦਾ ਹੈ then he can sponsor, koi problem nahi honi chahiye. Meri understanding ye hai ki shayad a 482 ya 457 te ne a shayad 186 di gal kar reha. Agar odan di gal ya, as long as ABN same ya te entity same ya, problem nahi honi chahiye na.
Ji, te apan ek baar guzarish zarur karange ki tusi apna jehda sawal hai eh spasht hor zyada kar deoge ta jawab jehda hor zyada spasht mil sakda par sawal mainu lagda kite na kite adhura vi hai te ਤੁਹਾਡਾ ਜਿਹੜਾ ਜਿੰਨਾ ਕੁ ਸਵਾਲ ਪੁੱਛਿਆ ਗਿਆ ਉਹਦੇ ਹਿਸਾਬ ਦੇ ਨਾਲ ਬਹੁਤ ਵਧੀਆ ਤਰ੍ਹਾਂ ਰਣਬੀਰ ਜੀ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਗੁਰਪ੍ਰੀਤ ਰਾਏ ਕਰ ਰਹੇ ਨੇ ਗੁਰਪ੍ਰੀਤ ਕੌਰ ਸਵਾਲ ਵੀ ਲੈਂਦੇ ਹਾਂ ਇੱਕ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ ਇਸ ਵੇਲੇ ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਬਹੁਤ ਜਲਦ ਅਸੀਂ ਤੁਹਾਡਾ ਵੀ ਜਿਹੜਾ ਸਵਾਲ ਹੈ ਉਹ ਸ਼ਾਮਲ ਕਰਾਂਗੇ ਗੁਰਪ੍ਰੀਤ ਪੁੱਛ ਰਹੇ ਨੇ ਕਹਿੰਦੇ ਮਾਈ ਕੁਐਸਚਨ ਇਜ਼ ਦੈਟ ਆਈ ਐਮ ਕੁੱਕ ਹੈਵ 75 ਪੁਆਇੰਟਸ ਇਜ਼ ਐਨੀ ਚਾਂਸ ਆਈ ਗੈਟ 491 ਕਿਹੜੀ ਸਟੇਟ ਚ ਨੇ ਜਾਂ ਕਿਹੜੇ ਸ਼ਹਿਰ ਚ ਨੇ ਕਿਹੜੇ ਇਲਾਕੇ ਚ ਉਹ ਤਾਂ ਨਹੀਂ ਦੱਸਿਆ ਇਹਨਾਂ ਨੇ ਜੀ
ਦੱਸਿਆ ਨੀ ਦੇਖੋ ਕੁਕਸ ਲਈ ਅਨਫੋਰਚੁਨੇਟਲੀ ਆਪਸ਼ਨਸ ਬੜੇ ਘੱਟ ਨੇ ਸ਼ੈਫ ਲਈ ਫੇਰ ਵੀ ਹੈਗੇ ਨੇ ਠੀਕ ਆ ਅੱਜ ਦੀ ਡੇਟ ਚ ਫੋਕਸ ਕ੍ਰਿਟੀਕਲ ਸਕਿਲਸ ਤੇ ਆ 75 ਪੁਆਇੰਟਸ ਅਨਫੋਰਚੁਨੇਟਲੀ ਥੋੜੇ ਲੋ ਨੇ ਸੋ ਚਾਂਸਸ ਘੱਟ ਆ ਸੋਰੀ ਫਾਰ ਦੈਟ
ਜੀ ਜੀ ਬਿਲਕੁਲ ਤੇ ਇਸ ਤੋਂ ਬਾਅਦ ਨਵਦੀਪ ਸੈਣੀ ਹੋਰਾਂ ਨੇ ਜਿਹੜਾ ਸਵਾਲ ਪਹਿਲਾਂ ਪੁੱਛਿਆ ਸੀ ਉਹਦੇ ਲਈ ਪਹਿਲਾਂ ਤਾਂ ਰਣਬੀਰ ਜੀ ਤੁਹਾਡਾ ਧੰਨਵਾਦ ਕਰ ਰਹੇ ਨੇ ਤੇ ਨਾਲ ਹੀ ਨਾਲ ਜੀ ਰਣਬੀਰ ਜੀ ਨਾਲ ਹੀ ਕਹਿ ਰਹੇ ਨੇ ਕਹਿੰਦੇ ਦੇ ਕਲੀਅਰਲੀ ਮੈਂਸ਼ਨਡ ਇਨ ਰਿਫਿਊਜ਼ਲ ਲੈਟਰ ਦੈਟ ਆਈ ਡੋਂਟ ਹੈਵ ਐਨੀ ਸਟਰੋਂਗ ਟਾਈਸ ਵਿਦ ਮਾਈ ਹੋਮ ਕੰਟਰੀ ਐਜ਼ ਮਾਈ ਏਜੰਟ ਸ਼ੋ ਦੈਮ ਆਈ ਐਮ ਵਰਕਿੰਗ ਹੀਅਰ ਮਾਈ ਫੈਮਿਲੀ ਹੈਜ਼ ਅ ਬਿਜ਼ਨਸ ਸਰ ਕਹਿੰਦੇ ਆਈ ਐਮ ਟਰਾਇੰਗ ਟੂ ਕੰਟੈਕਟ ਯੂ ਬਾਈ ਵਟਸਐਪ ਬਟ ਡਿਡਨਟ ਗੈਟ ਐਨੀ ਰਿਸਪੋਂਸ ਮੈਨੂੰ ਲੱਗਦਾ ਕਿ ਕਈ ਵਾਰ ਸਮਾਂ ਜਿਹੜਾ ਉਹ ਨਹੀਂ ਸਹੀ ਹੁੰਦਾ ਜਦੋਂ ਤੁਸੀਂ ਮੈਸੇਜ ਕਰਦੇ ਹੋ ਜਾਂ ਕਾਲ ਜੀ ਜ਼ਰੂਰ ਤੁਸੀਂ ਮੈਸੇਜ ਕਰ ਸਕਦੇ ਹੋ
ਹਾਂਜੀ ਜੀ ਦੇਖੋ ਵਟਸਐਪ ਮੈਸੇਜਸ ਠੀਕ ਆ ਥੋੜਾ ਤੁਹਾਨੂੰ ਇਹ ਅੰਡਰਸਟੈਂਡ ਕਰਨਾ ਥੋੜਾ ਜਿਹਾ ਮੈਂ ਚਾਹੂੰਗਾ ਕਿ ਦਿਨ ਚ ਵਟਸਐਪ ਮੈਸੇਜਸ ਯੂ ਨੋ ਕਾਫੀ ਆਉਂਦੇ ਨੇ ਸੁਣਨ ਵਾਲਿਆਂ ਦੇ ਓਬਵੀਅਸਲੀ ਕਈ ਵਾਰ ਰਿਵਰਟ ਕਰਨਾ ਮੁਸ਼ਕਿਲ ਹੁੰਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਰਿਵਰਟ ਨਹੀਂ ਕਰਨਾ ਚਾਹੁੰਦਾ ਤੁਸੀਂ ਅਗਰ ਮੈਨੂੰ ਸਾਡੇ ਪ੍ਰੋਗਰਾਮ ਦੇ ਈਮੇਲ ਐਡਰੈਸ ਆ ਤੁਸੀਂ ਈਮੇਲ ਰਾਹੀਂ ਅਗਰ ਮੈਨੂੰ ਕੰਟੈਕਟ ਕਰੋ ਆਪਣਾ ਡਿਸੀਜਨ ਰਿਕਾਰਡ ਭੇਜੋ ਮੈਂ ਬੈਟਰ ਪੋਜੀਸ਼ਨ ਚ ਹੋਊਂਗਾ ਕਿ ਤੁਹਾਡੇ ਨਾਲ ਗੱਲ ਕਰ ਸਕਾਂ ਆਈ ਹੋਪ ਤੁਸੀਂ ਇਹ ਸਮਝੋਗੇ ਕਿ ਵਟਸਐਪ ਹਰ ਇੱਕ ਮੈਸੇਜ ਕਰਨਾ ਕਿਸੇ ਵੀ ਮਾਈਗ੍ਰੇਸ਼ਨ ਏਜੰਟ ਲਈ ਬਹੁਤ ਮੁਸ਼ਕਿਲ ਆ ਹਾਲਾਂਕਿ ਈਮੇਲਸ ਜਦੋਂ ਮਿਲਦੇ ਆ ਯੈਸ ਉਹਦੇ ਪ੍ਰੋਪਰ ਸੋਰਟ ਆਊਟ ਕਰਨ ਚ ਥੋੜੇ ਦਿਨ ਭਾਵੇਂ ਲੱਗ ਜਾਣ ਪਰ ਰਿਵਰਟ ਜ਼ਰੂਰ ਮੈਂ ਕਰਦਾ ਸੋ ਪਲੀਜ਼ ਅਗਰ ਤੁਸੀਂ ਮੇਰੇ ਨਾਲ ਕੋਰਸਪੋਂਡ ਕਰਨਾ ਚਾਹੁੰਦੇ ਹੋ ਤੇ ਈਮੇਲ ਸਭ ਤੋਂ ਬੈਸਟ ਆਪਸ਼ਨ ਆ
ਜੀ ਬਿਲਕੁਲ ਸੋ ਇਹ ਗੱਲ ਮੈਨੂੰ ਲੱਗਦਾ ਸਹਿਜੇ ਸਮਝਣੀ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਤੁਸੀਂ ਫੀਲਡ ਦੇ ਵਿੱਚ ਹੋ ਤਾਂ ਵਟਸਐਪ ਦੇ ਵਿੱਚ ਜਿਹੜੇ ਇੱਕ ਦਿਨ ਦੇ ਵਿੱਚ ਕੀ ਇੱਕ ਘੰਟੇ ਦੇ ਵਿੱਚ ਵੀ ਜਿਹੜੇ ਮੈਸੇਜਿਸ ਆਉਂਦੇ ਆ ਉਹ ਕਈ ਵਾਰ ਲੜੀਵਾਰ ਹੀ ਇੰਨੇ ਹੁੰਦੇ ਆ ਕਿ ਬਹੁਤ ਥੱਲੇ ਚਲੇ ਜਾਂਦੇ ਆ ਉੱਪਰ ਤੋਂ ਉੱਪਰ ਨਵੇਂ ਤੋਂ ਨਵੇਂ ਜਿਹੜੇ ਮੈਸੇਜਿਸ ਆ ਉਹ ਆਉਂਦੇ ਆ ਖੈਰ ਅਸੀਂ ਇਹੀ ਇੱਕ ਵਾਰ ਫੇਰ ਬੇਨਤੀ ਕਰਾਂਗੇ ਕਿ ਜੇਕਰ ਤੁਸੀਂ ਰਾਬਤਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੋਸਤੋ ਜਿਹੜੀ ਵੀਡੀਓ ਚੱਲ ਰਹੀ ਹੈ ਇਹਦੇ ਹੇਠਾਂ ਵੀ ਅਸੀਂ ਕੰਟੈਕਟ ਲਿੰਕਸ ਜਿਹੜੇ ਆ ਈਮੇਲ ਤੇ ਜਿਹੜਾ ਨੰਬਰ ਹੈ ਉਹ ਜ਼ਰੂਰ ਅਸੀਂ ਸਾਂਝਾ ਕਰਦੇ ਹੁੰਦੇ ਹਾਂ ਸੋ ਉਸ ਦੇ ਜ਼ਰੀਏ ਵੀ ਤੁਸੀਂ ਸਾਂਝਾ ਕਰ ਸਕਦੇ ਹੋ
ਤੇ ਚਾਹੂੰਗਾ ਸੌਰੀ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਪਲੀਜ਼ ਅਗਰ ਮੈਂ ਵਟਸਐਪ ਦਾ ਮੈਸੇਜ ਦੇ ਦਿੰਦਾ ਇਸ ਗੱਲ ਦਾ ਪਲੀਜ਼ ਰਤਾ ਹੀ ਬੁਰਾ ਨਾ ਮਨਾਇਓ ਜੀ ਮੇਰਾ ਹਮੇਸ਼ਾ ਰੁਝਾਨ ਇਹ ਹੁੰਦਾ ਕਿ ਜਿੰਨੇ ਜਾਣੇ ਅਗਰ ਕੁਐਸਚਨ ਕਰਦੇ ਆ ਇਨਫੈਕਟ ਆਹ ਪ੍ਰੋਗਰਾਮ ਦਾ ਵੀ ਮਕਸਦ ਆਹੀ ਆ ਕਿ ਤੁਹਾਡੀ ਹੈਲਪ ਹੋ ਸਕੇ ਅਗਰ ਮੈਂ ਨਹੀਂ ਕਰ ਸਕਦਾ ਮੈਨੂੰ ਰਿਪੀਟ ਇਹ ਨਹੀਂ ਤੁਹਾਨੂੰ ਰਿਪੀਟਡਲੀ ਤੁਸੀਂ ਮੈਨੂੰ ਈਮੇਲ ਕਰੋ ਫਿਰ ਮੈਨੂੰ ਟੈਕਸਟ ਕਰੋ ਕਿ ਤੁਹਾਨੂੰ ਉੱਥੇ ਈਮੇਲ ਭੇਜੀ ਐਂਡ ਯੂ ਹੈਵਨਟ ਰਿਵਰਟਡ ਬੈਕ ਯੂ ਵਿਲ ਡੈਫੀਨਿਟਲੀ ਹੀਅਰ ਫਰਮ ਮੀ
ਜੀ ਬਿਲਕੁਲ ਸੋ ਇਹ ਤਰੀਕਾ ਜਿਹੜਾ ਉਹ ਅਪਣਾਉਣਾ ਜ਼ਰੂਰੀ ਹੋ ਜਾਂਦਾ ਤੇ ਇਸ ਤੋਂ ਬਾਅਦ ਰੂਬਲ ਸਿੰਘ ਸਾਡੇ ਨਾਲ ਜੁੜੇ ਨੇ ਇਹ ਵੀ ਸਾਡੇ ਨਾਲ ਇਸ ਵੇਲੇ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਰੂਬਲ ਜੀ ਕਹਿੰਦੇ ਆਈ ਵਾਂਟ ਟੂ ਨੋ ਵਟ ਇਜ਼ ਦਾ ਵੇਟਿੰਗ ਟਾਈਮ ਫਾਰ 887 ਵੀਜ਼ਾ ਜੀ।
ਹਾਂਜੀ, ਅੱਜ ਦੀ ਡੇਟ 'ਚ ਜਿਹੜੀਆਂ ਨਵੀਆਂ ਪਈਆਂ ਕਈ ਐਪਲੀਕੇਸ਼ਨਸ ਮੇਰੀਆਂ 2 ਤੋਂ 3 ਮਹੀਨੇ 'ਚ ਵੀ ਫਾਈਨਲਾਈਜ਼ ਹੋਈਆਂ, ਪਰ ਉਹ ਡਿਸੀਜਨ ਰੈਡੀ ਐਪਲੀਕੇਸ਼ਨਸ ਜਿਹੜੀਆਂ ਪਹਿਲਾਂ ਤੋਂ ਸਟੱਕ ਨੇ, ਜਿਹੜੀਆਂ 6-7 ਮਹੀਨੇ ਤੋਂ ਸਟੱਕ ਨੇ, ਉਹ ਐਵਰੇਜ ਕਹਿ ਲਓ 8 ਮਹੀਨੇ ਜਾਂ 10 ਮਹੀਨੇ 'ਚ ਉਹਨਾਂ ਦਾ ਆਂਸਰ ਆ ਰਿਹਾ। ਸੋ ਅਗਰ ਆਪਾਂ ਨਵੀਂ ਫਾਈਲ ਪਾਉਂਦੇ ਹਾਂ, ਸਾਰਾ ਕੁਛ ਫਰੰਟ ਲੋਡ ਕਰਦੇ ਹਾਂ, ਤੇ 2 ਤੋਂ 3 ਮਹੀਨੇ ਐਵਰੇਜ ਮੇਰੇ ਫਾਈਲ ਦਾ ਆਂਸਰ ਆਇਆ। ਜਿਹੜੀਆਂ ਆਲਰੇਡੀ ਸਟੱਕ ਨੇ ਉਹਨਾਂ ਦਾ 8 ਤੋਂ ਕਈ ਵਾਰ 12 ਮਹੀਨੇ ਵੀ ਲੱਗ ਰਿਹਾ। ਸੋ ਸੋਰੀ ਟੂ ਸੇ, ਬਟ ਡਿਪਾਰਟਮੈਂਟ ਦਾ ਜਿਹੜਾ ਪ੍ਰੋਸੈਸ ਆ, 887 ਫੇਸਡ ਆਊਟ ਹੋ ਚੁੱਕਿਆ, ਇਹ ਵੀਜ਼ਾ ਹੁਣ ਹੈ ਨਹੀਂ ਇਫੈਕਟ। ਜਿਹੜੀਆਂ ਪਿਛਲੀਆਂ ਫਾਈਲਾਂ ਉਹ ਡਿਪਾਰਟਮੈਂਟ ਦੀ ਲੋਵੈਸਟ ਪ੍ਰਾਇਰਟੀ ਚ ਨੇ, ਇਸ ਲਈ ਸਟੱਕ ਵਾਲੀਆਂ ਜਿਹੜੀਆਂ ਉਹ ਸਟੱਕ ਰਹਿ ਗਈਆਂ ਕਿਤੇ, ਤੇ ਜਿਹੜੀਆਂ ਨਵੀਆਂ ਪੈ ਰਹੀਆਂ ਉਹਨਾਂ ਨੂੰ ਆਂਸਰ ਉਹ ਜਲਦੀ ਜਲਦੀ ਦੇ ਰਹੇ ਤਾਂ ਕਿ ਬੈਕਲੋਗ ਖਤਮ ਹੋ ਗਏ। ਠੀਕ ਆ, ਸੋਰੀ ਫਾਰ ਦਿਸ, ਬਟ ਇਹ ਬਹੁਤ ਲੱਗ ਗਿਆ ਅੱਜ ਦੀ ਡੇਟ ਚ
ਜੀ। ਬਿਲਕੁਲ ਰਣਵੀਰ ਜੀ, ਕੌਰ ਰਠੌਰ ਆਈ ਡੀ ਤੋਂ ਜਿਹੜਾ ਸਾਡੇ ਕੋਲ ਸਵਾਲ ਪਹੁੰਚਿਆ ਸੀ, ਅਮਨ ਹੋਰਾਂ ਨੇ ਕੀਤਾ ਸੀ ਉਹ, ਤੇ ਇਹਨਾਂ ਨੇ ਕਿਹਾ, ਕਹਿੰਦੇ ਐਕਚੁਲੀ ਵੀ ਆਰ ਪਲਾਨਿੰਗ ਟੂ ਅਪਲਾਈ 482 ਵੀਜ਼ਾ ਐਜ ਅ ਪੇਂਟਰ, ਸੋ ਇਫ ਹਿਸ ABN ਨੰਬਰ ਚੇਂਜ ਦੈਨ ਹੀ ਕੈਨ ਸਪੋਂਸਰ ਮੀ ਔਰ ਨਾਟ, ਜਿਹੜਾ ਉਹਨਾਂ ਨੇ ਪੁੱਛਿਆ ਸੀ ਨਾ ਵੀ ਟਰੱਸਟ ਦੇ ਵਿੱਚ ਜੇ ਉਹ ਕਨਵਰਟ ਕਰ ਰਹੇ ਆ ਜਾਂ
ABN ਨੰਬਰ 482 ਹਾਂਜੀ 482 ਤੇ ਆ, ਤੇ ABN ਅਗਰ ਨਿਊ ਵੀ ਆ ਲੇਕਿਨ ਉਹ ਜਸਟੀਫਾਈ ਕਰ, ਸਭ ਤੋਂ ਮੇਨ 482 ਚ ਆ, ਤੁਹਾਡੀ ਜਸਟੀਫਿਕੇਸ਼ਨ ਕੀ ਹੈ, ਬੰਦੇ ਦੀ ਕਿਉਂ ਲੋੜ ਆ, ਉਹਨੂੰ ਕਹਿੰਦੇ ਆ ਜੈਨੂਇਨ ਨੀਡ ਫਾਰ ਅ ਪੇਡ ਇੰਪਲੋਈ। ਅਗਰ ਉਹ ਦੇਖੋ ਕੰਟਰੈਕਟਸ ਹੈਗੇ ਆ ਇਹ ਦਿਖਾਉਣ ਲਈ ਕਿ ਮੇਰਾ ਅੱਗੇ ਕੰਮ ਇੰਨਾ ਤਾਂ ਕਿ ਮੈਂ ਯੂਨੋ ਮੈਂ ਬਿਨਾਂ ਕਿਸੇ ਨੂੰ ਹਾਇਰ ਕੀਤਿਆਂ ਨਹੀਂ ਅੱਗੇ ਫਾਰਵਰਡ ਮੂਵ ਹੋ ਸਕਦਾ, ਡੈਫੀਨੇਟਲੀ ਉਹ ਸਕਸੈਸ ਹੋਊਗਾ, ਲੇਕਿਨ ਮੇਕ ਸ਼ੋਰ ਤੁਸੀਂ ਐਂਪਲ ਪਰੂਫ ਲਾਓ ਕਿ ਤੁਹਾਡੀ ਜੈਨੂਇਨ ਲੋੜ ਆ। ਇੱਦਾਂ ਨਹੀਂ ਲੱਗਣਾ ਚਾਹੀਦਾ ਡਿਪਾਰਟਮੈਂਟ ਨੂੰ ਕਿ ਇਹ ਸਿਰਫ ਫੋਰ ਦ ਸੇਕ ਆਫ ਵੀਜ਼ਾ ਆਪਾਂ ਆ ਕੰਮ ਕੀਤਾ। ਸੋ ਸ਼ੋਰਟ ਆਂਸਰ ਤੁਹਾਡਾ ਯੈਸ, ਬਟ ਤੁਹਾਨੂੰ ਮਿਹਨਤ, ਜੇ ਇੱਕ ਐਸਟੈਬਲਿਸ਼ ਬਿਜ਼ਨਸ ਤੋਂ ਘੱਟ ਡਾਕੂਮੈਂਟ ਲੱਗਦੇ ਆ, ਨਵੇਂ ਬਿਜ਼ਨਸ ਤੋਂ ਤੁਹਾਨੂੰ ਬਿਜ਼ਨਸ ਪਲਾਨ, ਠੀਕ ਹੈ, ਲੇਬਰ ਮਾਰਕੀਟ ਟੈਸਟਿੰਗ, ਤੁਹਾਨੂੰ ਜੈਨੂਇਨ ਨੀਡ ਫਾਰ ਪੇਡ ਇੰਪਲੋਈ ਦੇ ਕਈ ਡਾਕੂਮੈਂਟ ਦੇਣੇ ਪੈਣੇ ਆ ਤਾਂ ਕਿ ਇਹ ਪਰੂਵ ਹੋ ਸਕੇ ਕਿ ਤੁਹਾਡੀ ਜੈਨੂਇਨ ਲੋੜ ਹੈ।
ਜੀ ਜੀ ਬਿਲਕੁਲ, ਤੇ ਇਸ ਤੋਂ ਬਾਅਦ ਫੇਸਬੁੱਕ ਜ਼ਰੀਏ ਸਾਡੇ ਨਾਲ ਨਵ ਸੈਣੀ ਹੋਰਾਂ ਨੇ ਵੀ ਸਾਂਝ ਬਣਾਈ ਹੈ। ਨਵ ਜੀ, ਤੁਹਾਡਾ ਸਵਾਲ ਦਾ ਜਵਾਬ ਜਿਹੜਾ ਉਹ ਆਪਾਂ ਈਮੇਲ ਦੇ ਜ਼ਰੀਏ ਪਹਿਲਾਂ ਹੀ ਲੈ ਚੁੱਕੇ ਹਾਂ ਰਣਬੀਰ ਹੋਰਾਂ ਤੋਂ, ਸੋ ਮੈਨੂੰ ਲੱਗਦਾ ਉਹੀ ਸਵਾਲ ਹੈ ਤੁਹਾਡਾ। ਤੇ ਉਸ ਤੋਂ ਬਾਅਦ ਮਨਪ੍ਰੀਤ ਪਰਮਿੰਦਰ ਰਵਤਾਜ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ ਅਗਲੇ ਵਿਊਅਰ, ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਆਈ ਹੈਵ ਡਨ ਮਾਈ ਡਿਪਲੋਮਾ ਆਫ ਨਰਸਿੰਗ ਫਰੋਮ ਬ੍ਰਿਸਬਨ, ਸੋ ਆਈ ਕੁਡ ਅਪਲਾਈ 485 ਵੀਜ਼ਾ TR, ਪੁੱਛਣਾ ਚਾਹ
ਰਹੇ ਨੇ। ਹਾਂਜੀ
ਜੀ, ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਕੰਵਲਜੋਤ ਕੌਰ ਕਰ ਰਹੇ ਨੇ, ਕੰਵਲਜੋਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਸਤਿ ਸ੍ਰੀ ਅਕਾਲ, ਬੁਲਾਈ ਹੈ ਪਹਿਲਾਂ ਕੰਵਲਜੋਤ ਨੇ, ਸਤਿ ਸ੍ਰੀ ਅਕਾਲ ਕੰਵਲਜੋਤ ਜੀ। ਕਹਿੰਦੇ ਆਈ ਹੈਵ ਟੂ ਪੇ ਫੀਸ ਫਾਰ ਵਰਕ ਪਲੇਸਮੈਂਟ ਟੈਸਟ ਇਨ ਐਡਵਾਂਸ, ਔਰ ਆਈ ਹੈਵ ਟੂ ਵੇਟ ਫਾਰ ETRA ਰਿਗਾਰਡਿੰਗ ਟੈਸਟ ਫਾਰ ਮਾਈ ਜੀ, ਬਿਕੋਜ਼ ਆਈ ਰਿਸੀਵ
ਪੇਮੈਂਟ ਲਈ ਨਹੀਂ ਕਿਹਾ ਤੇ ਓਬਵੀਅਸਲੀ ਯੂ ਡੋਂਟ ਹੈਵ ਟੂ, ਠੀਕ ਆ, ਪਰ ਤੁਹਾਨੂੰ ਜਲਦੀ ਅੱਜ ਦੀ ਡੇਟ ਚ TRA ਬਹੁਤ ਬਿਜ਼ੀ ਆ, COVID-19 ਕਰਕੇ ਕਾਫੀ ਰਿਸਟ੍ਰਿਕਸ਼ਨ, ਕਾਫੀ ਉਹਨਾਂ ਦਾ ਬੈਕਲੋਗ ਵੀ ਚੱਲ ਰਿਹਾ, ਸੋ ਬੈਸਟ ਮੈਂ ਐਡਵਾਈਸ ਕਰੂੰਗਾ ਰਿੰਗ ਦੇਮ ਐਂਡ ਫਿਗਰ ਇਟ ਆਊਟ
ਜੀ। ਤੇ ਇਸ ਤੋਂ ਅੱਗੇ ਸਾਡੇ ਨਾਲ ਅੰਕੁਰ ਬਾਂਸਲ ਜੀ ਜੁੜੇ ਨੇ, ਅੰਕੁਰ ਜੀ ਦਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ, ਫੇਸਬੁੱਕ ਜ਼ਰੀਏ ਜੁੜੇ ਨੇ ਸਾਡੇ ਨਾਲ, ਤੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅੰਕੁਰ ਜੀ। ਅੰਕੁਰ ਜੀ, ਇਹਨਾਂ ਨੇ ਪੁੱਛਣਾ ਚਾਹਿਆ ਰਣਬੀਰ ਜੀ, ਕਹਿੰਦੇ ਵਟ ਦਾ ਚਾਂਸਿਸ ਆਫ ਦਿਸ ਈਅਰ 20-21 ਇਨ ਨਿਊ ਸਾਊਥ ਵੇਲਜ਼ 190 IT ਪੁਆਇੰਟਸ 90+5 ਜੋਬ ਕੰਟੀਨਿਊਸ 1.5 ਈਅਰ ਐਕਸਪੀਰੀਅੰਸ ਹੈ ਇਹਨਾਂ ਦਾ। ਮੈਨੂੰ ਲੱਗਦਾ ਕਾਲਰ ਵੀ ਬਣੇ ਹੋਏ ਨੇ ਇਹਨਾਂ ਦਾ ਸਵਾਲ ਦਾ ਜਵਾਬ ਲੈਣ ਤੋਂ ਪਹਿਲਾਂ, ਮੈਂ ਹੁਣ ਜ਼ਰੂਰ ਉਹਨਾਂ ਤੋਂ ਮਾਫੀ ਚਾਹਾਂਗੀ, ਮੈਨੂੰ ਲੱਗਦਾ ਕਾਫੀ ਲੰਬੀ ਵੇਟ ਹੋ ਗਈ ਹੈ ਉਹਨਾਂ ਦੀ, ਅਸੀਂ ਇਹ ਸਵਾਲ ਜਿਹੜਾ ਮੁਕਾ ਕੇ ਫਿਰ ਜ਼ਰੂਰ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ।
ਮੈਂ ਜਸੇ ਕਹਿਣਾ ਕਿ 95 ਵੈਸੇ ਬਹੁਤ ਗੁੱਡ ਪੁਆਇੰਟਸ ਆ, ਲੇਕਿਨ ਜੋ ਅੱਜ ਦੀ ਡੇਟ ਚ ਇਹਨਾਂ ਨੇ ਐਲੋਕੇਸ਼ਨ ਕੀਤੀ ਆ, ਚਾਂਸਸ ਤੁਸੀਂ ਆਲਮੋਸਟ ਕਹਿ ਲਓ ਗ੍ਰੇ ਏਰੀਆ ਚ ਸੀ, ਠੀਕ ਆ, ਕਿਉਂਕਿ 95 ਪੁਆਇੰਟਸ ਗੁੱਡ ਆ, ਤੁਸੀਂ 1.5 ਸਾਲ ਤੋਂ ਉੱਥੇ ਹੀ ਕੰਮ ਕਰ ਰਹੇ ਹਾਂ, ਨਿਊ ਸਾਊਥ ਵੇਲਜ਼ ਤੁਹਾਡੇ ਵਰਗਿਆਂ ਨੂੰ ਜ਼ਰੂਰ ਪ੍ਰੈਫਰੈਂਸ ਦੇਣਾ ਚਾਹੁੰਦਾ ਹੈ, ਲੇਕਿਨ ਕਿਉਂਕਿ ਸਪੋਟਸ ਘੱਟ ਨੇ ਅੱਜ ਦੀ ਡੇਟ ਚ, ਸੋ ਕੰਪੀਟੀਸ਼ਨ ਹਾਈ ਹੋਣ ਕਰਕੇ ਸ਼ਾਇਦ ਉਹ ਵੱਧ ਡਿਮਾਂਡ ਕਰਨ ਪੁਆਇੰਟਸ ਦੀ, ਲੇਕਿਨ 95 ਇਜ਼ ਅ ਵੈਰੀ ਗੁੱਡ ਪੁਆਇੰਟ, ਤੁਸੀਂ ਵਰਕ ਕਰ ਰਹੇ ਹੋ, ਤੁਹਾਨੂੰ ਪ੍ਰਾਇਰਟੀ ਦੇ ਸਕਦੇ, ਸੋ ਆਨਸਰ ਇਜ਼ 50-50 ਐਜ਼ ਆਫ ਨਾਓ, ਬਟ ਚਾਂਸਿਸ ਹੈਗੇ ਆ ਤੁਹਾਡੇ ਇਨਵੀਟੇਸ਼ਨਸ ਦੇ।
ਠੀਕ, ਤੇ ਅੱਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ 657 ਤੋਂ। ਪਹਿਲਾਂ ਤਾਂ ਮਾਫੀ ਚਾਹਾਂਗੀ, ਤੁਸੀਂ ਸਾਡੀ ਵੇਟ ਕਾਫੀ ਦੇਰ ਤੋਂ ਕਰ ਰਹੇ ਹੋ, ਤੇ ਪ੍ਰੋਗਰਾਮ ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ
ਜੀ, ਕੌਣ ਬੋਲ ਰਹੇ ਹੋ ਜੀ?
ਹਰਜੀਤ ਬੋਲ ਰਿਹਾ ਮੈਂ।
ਹਾਂਜੀ ਹਰਜੀਤ ਜੀ, ਕੀ ਸਵਾਲ ਹੈ?
ਸਤਿ ਸ੍ਰੀ ਅਕਾਲ ਭਾਈ।
ਸਤਿ ਸ੍ਰੀ ਅਕਾਲ ਜੀ।
ਹੈਲੋ।
ਹਾਂਜੀ ਹਾਂਜੀ ਹਰਜੀਤ
ਜੀ, ਭਾਈ ਮੇਰਾ ਸਵਾਲ ਹੈ ਵੀ ਮੈਂ 6 ਸਾਲ ਤੋਂ ਐਜ਼ ਅ ਸ਼ੈਫ ਕੰਮ ਕਰ ਰਿਹਾ, ਪੇਸਟਰੀ ਸ਼ੈਫ।
ਹਾਂਜੀ
ਜੀ।
ਐਂਡ ਰੀਸੈਂਟਲੀ ਮੈਂ ਸਕਿੱਲ ਅਸੈਸਮੈਂਟ ਕਰਾਈ ਆ, ਤੇ ਮੇਰੇ ਕੋਲ ਸੈੱਟ 3 ਐਂਡ ਸੈੱਟ 4 ਹੈਗਾ ਪਟੇਸਰੀ ਚ, ਤੇ ਸੈੱਟ 3 ਐਂਡ ਸੈੱਟ 4 ਇਨ ਕਮਰਸ਼ਲ ਕੁੱਕਰੀ ਚ ਹੈਗਾ। ਪਰ ਪਹਿਲਾਂ ਮੈਂ ਪਟੇਸਰੀ ਕੀਤੀ ਤੇ ਕਮਰਸ਼ਲ ਕੁੱਕਰੀ ਮੈਂ ਬਾਅਦ ਕ੍ਰੈਡਿਟ ਲੈ ਕੇ ਤੇ ਮੈਂ ਰਨ ਕੀਤੀ। ਪਰ ਜਿਹੜਾ ਮੈਂ ਸਕਿੱਲ ਅਸੈਸਮੈਂਟ ਕਰਾਈ ਆ ਆਪਣੀ, ਉਹ ਐਜ਼ ਅ ਪੇਸਟਰੀ ਸ਼ੈਫ ਕਰਾਈ, ਲੈਟਰ ਪੇਸਟਰੀ ਸ਼ੈਫ ਦੀ।
ਤੇ
ਦੂਸਰੀ ਗੱਲ, ਮੈਂ 190 ਬਾਰੇ ਵੀ ਵੇਖਣ ਡਿਆ, ਤੇ ਨਾਲੇ ਮੇਰੀ ਇੰਪਲੋਇਰ ਸਪੋਂਸਰ 186 ਸਬਜੈਕਟ ਇੰਟਰੀ ਬਾਰੇ ਮੈਂ ਸੋਚ ਰਿਹਾ, ਤੇ ਮੈਨੂੰ ਕੱਲ ਨੂੰ ਪ੍ਰੋਬਲਮ ਨਾ ਹੋਵੇ ਕੋਈ, ਕਿਉਂਕਿ ਮੇਰੀ ਫੀਲਡ ਜਿਹੜੀ ਆ ਉਹ ਪੇਸਟਰੀ ਸ਼ੈਫ ਹੈ ਅਜੇ ਤਾਂ।
ਅੱਛਾ, ਤੇ ਤੁਸੀਂ ਜਦੋਂ ਆਪਣਾ ਐਪਲੀਕੇਸ਼ਨ ਫਾਰਮ ਭਰਿਆ ਸੀ, ਉਹ ਆਕੂਪੇਸ਼ਨ ਸਹੀ ਸਿਲੈਕਟ ਕੀਤੀ ਸੀ? ਹੈਲੋ।
ਨਹੀਂ ਮੈਂ ਹਜੇ ਕੁਛ ਨਹੀਂ ਪਾਇਆ, ਮੈਂ ਹਜੇ ਪਾ।
ਨਹੀਂ 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 ਨਹੀਂ, ਜਦੋਂ ਆਪਾਂ ਸਕਿੱਲਸ ਅਸੈਸਮੈਂਟ ਦੀ
ਹਾਂਜੀ, ਉਹ ਮੈਂ ਸੈਟ 3-4 ਪਟੇਸਰੀ ਵੀ ਲਾਈ ਤੇ ਕੁਕਰੀ ਵੀ ਲਾਈ।
ਹਾਂਜੀ, ਸਕਿੱਲ ਅਸੈਸਿੰਗ ਬਾਡੀ ਆਪਾਂ TRA ਤੋਂ ਕਰਾਈ ਆ, ਵੈਟ ਅਸੈਸ ਤੋਂ। ਹਾਂਜੀ, ਵੈਟ ਅਸੈਸ ਤੋਂ। ਵੈਟ ਅਸੈਸ ਨੂੰ ਰਿੰਗ ਕਰੋ, ਅਗਰ ਐਡਮਿਨ ਐਰਰ ਰਿਹਾ ਤੇ ਉਹ ਕਲੀਅਰ ਕਰ ਦੇਣਗੇ ਉਹਨੂੰ, ਉਹਦਾ ਕੋਈ ਇਸ਼ੂ ਨਹੀਂ ਆ। ਅਗਰ ਤੁਸੀਂ ਡਾਕੂਮੈਂਟਸ ਤੇ ਆਪਣੇ ਐਕਸਪੀਰੀਅੰਸ ਲਾਇਆ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹਦੇ ਚ, ਠੀਕ ਆ। ਦੂਜੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ 186 ਤੇ 190 ਦੀ ਤੁਸੀਂ ਟਰਾਈ ਕਰ। ਹੈਲੋ।
ਪਰ ਜਿਹੜੀ ਮੈਂ ਐਕਸਪੀਰੀਅੰਸ ਲੈਟਰ ਲਾਈ, ਐਕਸਪੀਰੀਅੰਸ ਮੈਂ ਜਿਹੜੀ ਲਾਈ ਉੱਥੇ ਕਲੀਅਰ ਹੀ ਪੇਸਟਰੀ ਸ਼ੈਫ ਲਿਖਿਆ ਸੀ, ਪਰ ਉਹਨਾਂ ਨੇ ਮੈਨੂੰ ਜਦੋਂ ਹੁਣ ਫੁੱਲ ਸਕਿੱਲ ਅਸੈਸਮੈਂਟ ਦਿੱਤੀ ਆ, ਉੱਥੇ ਲਿਖਿਆ ਸ਼ੈਫ ਔਰ ਕਮਰਸ਼ੀਅਲ ਕੁੱਕਰੀ।
ਹਾਂ, ਮੈਂ ਉਹੀ ਕਹਿ ਰਿਹਾ ਨਾ ਕਿ ਤੁਸੀਂ ਪਲੀਜ਼ ਇਹਨਾਂ ਨੂੰ ਰਿੰਗ ਕਰਕੇ ਆਹੀ ਚੀਜ਼ ਕਨਫਰਮ ਕਰੋ ਕਿ ਆਕੂਪੇਸ਼ਨ ਸ਼ਾਇਦ ਰੋਂਗ ਉਹਨਾਂ ਨੇ ਲਿਖ ਦਿੱਤੀ ਆ ਉਹਦੇ ਤੇ, ਠੀਕ ਹੈ। ਦੂਜੀ ਗੱਲ, 186-190 ਤਾਂ ਰੀਲੀ ਰਾਈਟ ਆਪਸ਼ਨ ਆ। ਤੁਸੀਂ ਇੱਕ ਕੰਮ ਹੋਰ ਕਰ ਸਕਦੇ, ਮੈਨੂੰ ਇੱਕ ਵਾਰ ਜਿਹੜੀ ਸਕਿੱਲਸ ਅਸੈਸਮੈਂਟ ਦੀ ਤੁਹਾਡੀ ਕਾਪੀ ਆਈ ਆ, ਤੁਸੀਂ ਮੈਨੂੰ ਈਮੇਲ ਕਰ ਦਿਓ, ਮੈਂ ਦੇਖ ਕੇ ਰਿਵਿਊ ਕਰਕੇ ਆਲ ਗੈਟ ਬੈਕ ਕੀ ਲੋਡ ਵੀ ਆ ਤੁਹਾਨੂੰ ਕਾਲ ਕਰਨ ਦੀ ਉਹਨਾਂ ਕਿ ਨਹੀਂ, ਮੈਂ ਤੁਹਾਡੇ ਨਾਲ ਗੱਲ ਕਰ ਲੂੰਗਾ, ਠੀਕ ਹੈ। ਹੈਲੋ,
ਠੀਕ ਹੈ।
ਤੇ ਦੂਜੀ ਗੱਲ, 190 ਤੁਹਾਡੇ ਲਈ ਰਾਈਟ ਆਪਸ਼ਨ ਆ, ਪ੍ਰੋਵਾਈਡਡ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ। ਤੁਸੀਂ ਈਮੇਲ ਐਡਰੈਸ ਮੇਰਾ global.migration3@gmail.com ਜਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਰਿੰਗ ਕਰ ਲਿਓ, ਆਪਾਂ ਗੱਲ ਕਰ, ਠੀਕ ਹੈ।
ਠੀਕ ਹੈ ਗੁਰਜੀਤ ਜੀ, ਹਰਜੀਤ ਜੀ ਜੀ। ਤੇ ਇਸ ਤੋਂ ਬਾਅਦ ਜੀ, ਅਗਲਾ ਜਿਹੜਾ ਸਵਾਲ ਹੈ ਉਹ ਕਰ ਰਹੇ ਨੇ ਜਸ ਸਾਹਿਬ, ਇਹ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਕਹਿੰਦੇ ਸਰ, ਵੈਨ ਇਜ਼ ਓਪਨ 491 and 190? ਮੇਰਾ ਖਿਆਲ ਟਾਈਮ ਹੀ ਪੁੱਛ ਰਹੇ ਨੇ ਵੀ ਕਦੋਂ
ਖੁੱਲਣਾ। ਹਲੇ ਤਾਂ ਬਜਟ ਅਨਾਉਂਸ ਹੀ ਹੋਇਆ, ਠੀਕ ਆ। ਹਲੇ ਸਾਰੇ ਸਟੇਟ ਜਿਹੜੇ ਕ੍ਰਿਟੀਕਲ ਸਕਿੱਲਸ ਨੂੰ ਦੇ ਰਹੇ ਆ, ਜੇ ਤੁਸੀਂ ਨੋਨ ਕ੍ਰਿਟੀਕਲ ਦੀ ਗੱਲ ਕਰ ਰਹੇ ਤੇ ਹਲੇ ਟਾਈਮ ਲੱਗੂਗਾ, ਮੋਸਟ ਪ੍ਰੋਬਲੀ ਅਕਟੋਬਰ ਤੱਕ ਕੋਈ ਨਾ ਕੋਈ ਅਪਡੇਟ, ਕਹਿ ਲਓ ਅਕਟੋਬਰ ਐਂਡ ਜਾਂ ਨਵੰਬਰ ਅਰਲੀ ਤੱਕ ਕੋਈ ਨਾ ਕੋਈ ਅਪਡੇਟ ਆਊਗੀ।
ਜੀ ਇਹਦੇ ਨਾਲ ਹੀ ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ, ਉਹਨਾਂ ਨੂੰ ਵੀ ਸ਼ਾਮਲ ਕਰ ਲੈਣੇ 934 ਤੋਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ। ਹਾਂਜੀ ਕੌਣ ਬੋਲ ਰਹੇ ਹੋ
ਜੀ?
ਜੀ ਮੈਂ ਪਰਮ ਬੋਲਦਾ ਜੀ। ਮੈਂ ਲਾਸਟ ਟਾਈਮ ਹੀ ਮੈਸੇਜ ਕੀਤਾ ਜੀ ਸਰ ਨਾਲ ਉਦੋਂ ਚੱਲਦੇ ਪ੍ਰੋਗਰਾਮ ਦੇ ਵਿੱਚ
ਜੀ। ਪਰਮ ਜੀ
ਮੇਰੀ ਜਿੱਦਾਂ ਕਿ ਵਾਈਫ ਦਾ ਮੈਨੂੰ ਦੱਸਿਆ ਸੀ ਕਿ ਉਹ ਏਟੀ ਦੇ ਵਿੱਚ ਹੈ ਤਾਂ ਪ੍ਰਾਇਓਰਟੀ ਮਿਲੀ ਹੋਈ ਆ, ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਸੀ ਉਹਨਾਂ ਨਾਲ, ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਪਲਾਈ ਆ ਨਹੀਂ ਰਿਹਾ ਏਟੀ ਦੇ ਵਿੱਚੋਂ
ਜੀ।
ਹਾਂਜੀ
ਏਟੀ ਮਿਲੇ ਸਾਨੂੰ ਨੀਅਰਲੀ 6 ਮੰਥ ਹੋ ਗਿਆ।
ਕੋਈ ਨਾ ਕੋਈ ਆਂਸਰ ਤੇ ਉਹਨਾਂ ਨੇ ਦਿੱਤਾ ਹੋਣਾ ਕਿ ਮੈਂਬਰ ਅਸੀਂ ਐਲੋਕੇਟ ਕਰ ਰਹੇ ਹਾਂ, ਕੁਛ ਨਾ ਕੁਛ ਤੇ ਕਿਹਾ ਹੋਊਗਾ ਤੁਹਾਨੂੰ।
ਨਹੀਂ ਨਹੀਂ ਉਹਨਾਂ ਨੇ ਸਿਰਫ ਇੱਕ ਕੀਤਾ ਸੀ ਕਿ ਤੁਹਾਨੂੰ ਪ੍ਰਾਇਓਰਟੀ ਦਿੱਤੀ ਹੈ ਤਾਂ ਤੁਹਾਨੂੰ ਉਹ ਕਰਾਂਗੇ। ਉਸ ਤੋਂ ਬਾਅਦ 6 ਮੰਥ ਹੋ ਗਿਆ ਤੇ 6 ਮੰਥ ਵਿੱਚ ਕੁਛ ਰਿਪਲਾਈ ਉਹਨਾਂ ਦਾ ਆਇਆ ਨਹੀਂ, ਤੇ ਮੈਂ ਕੰਟੈਕਟ ਕਰਨਾ ਹਰਦੀਪ ਉਹਨਾਂ ਨਾਲ ਫੋਨ ਤੇ, ਈਮੇਲ ਵੀ ਕੀਤੀ ਹੈ, ਕੋਈ ਜਵਾਬ ਦੇ ਨਹੀਂ ਰਹੇ ਹੋ, ਤੇ ਬਸ ਕਹਿ ਰਹੇ ਆ ਵੀ ਜਸਟ ਵੇਟ 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 ਕਹਿ ਰਿਹਾ ਕਰੋ, ਤੇ ਕੋਈ ਮਿਲ ਗਿਆ। ਈਵਨ ਆਈ ਮੇਰਾ ਬੇਬੀ ਵੀ ਹੈ, 7 ਮਹੀਨੇ ਦਾ ਬੇਬੀ ਹੋ ਗਿਆ ਇੰਡੀਆ ਚ, ਤੇ ਇੱਥੇ ਮਿਲੀ ਸੀ ਪ੍ਰਾਇਓਰਟੀ ਤਾਂ ਕੁਛ ਆ ਨਹੀਂ ਰਿਹਾ।
ਦੇਖੋ ਥੋੜੀ ਯੂਨੀਕ ਸਿਚੁਏਸ਼ਨ ਹੈ ਤੁਹਾਡੀ, ਠੀਕ ਹੈ, ਲੇਕਿਨ ਹਾਲ ਦੀ ਘੜੀ ਜੇ ਤੁਸੀਂ ਹਰ ਹਫਤੇ ਕੰਟੈਕਟ ਕਰ ਰਹੇ ਹਾਂ ਤੇ ਉਹ ਕਹਿ ਰਹੇ ਕਿ ਅਸੀਂ ਕੇਸ ਆਫੀਸਰ ਜਾਂ ਮੈਂਬਰ ਜਿਹੜਾ ਐਲੋਕੇਟ ਕਰਾਂਗੇ, ਅਨਫੋਰਚੁਨੇਟਲੀ ਵੇਟ ਕਰਨ ਤੋਂ ਇਲਾਵਾ ਫਿਰ ਆਪਾਂ ਕੁਛ ਨਹੀਂ ਕਰ ਸਕਦੇ, ਠੀਕ ਹੈ। ਤੁਸੀਂ ਬੈਸਟ ਆਹੀ ਹੈ ਕਿ ਆਪਾਂ ਹਰ ਵੀਕ ਜਾਂ ਹਰ 10 ਦਿਨ ਉਹਨਾਂ ਨੂੰ ਵੀ ਲਾ ਕੇ ਆਪਣੇ ਸਰਕਮਸਟੈਂਸ ਦੱਸੀਏ। ਤੁਹਾਡੇ ਕੋਈ ਮਾਈਗ੍ਰੇਸ਼ਨ ਏਜੰਟ ਰਿਪ੍ਰੈਜੈਂਟ ਕਰਦਾ ਕਿ ਤੁਸੀਂ ਆਪ ਹੀ ਰਿਪ੍ਰੈਜੈਂਟ ਕਰ ਰਹੇ ਹੋ ਆਪਣੇ ਆਪ ਨੂੰ?
ਹਾਂਜੀ ਮੈਂ ਖੁਦ ਕਰਦਾ ਮੈਂ ਅੱਜ ਕੱਲ
ਹਾਂਜੀ ਤੇ ਇੱਕ ਪਲੀਜ਼ ਉਹਨਾਂ ਨੂੰ ਲੈਟਰ ਰਾਹੀਂ ਜਾਂ ਈਮੇਲ ਰਾਹੀਂ ਉਹਨਾਂ ਨੂੰ ਇੱਕ ਵਾਰ ਕੰਪੈਲਿੰਗ ਲੈਟਰ ਬਣਾ ਕੇ ਸੈਂਡ ਕਰੋ। ਮੈਂ ਨਹੀਂ ਕਹਿਣਾ ਕਿ ਸ਼ੋਰਟ ਸ਼ੋਰਟ ਹੈ ਕਿ ਤੁਹਾਡਾ ਉਹ ਓਪਨ ਕਰ ਦੇਣਗੇ, ਲੇਕਿਨ ਬੈਟਰ ਹੈ ਕਿ ਤੁਸੀਂ ਰਾਈਟਿੰਗ ਚ ਕੋਰਸਪੋਂਡ ਕਰੋ।
ਓਕੇ
ਕਿਉਂਕਿ ਇਸ ਤੋਂ ਇਲਾਵਾ ਯੂ ਨੋ ਕੋਈ ਵੀ ਅਗਰ ਤੁਸੀਂ ਮਾਈਗ੍ਰੇਸ਼ਨ ਏਜੰਟ ਵੀ ਆ, ਉਹ ਵੀ ਕੋਈ ਇਹਨੂੰ ਫਾਸਟ ਟਰੈਕ ਨਹੀਂ ਕਰਾ ਸਕਦਾ, ਉਹ ਵੀ ਸਿਰਫ ਫੋਲੋ ਅਪ ਹੀ ਕਰਨਗੇ ਕਿ ਤੁਸੀਂ ਮੈਂਬਰ ਐਲੋਕੇਟ ਕਿਦੋਂ ਕਰ ਰਹੇ ਹੋ। ਸੋ ਸੇਮ ਚੀਜ਼ ਤੁਸੀਂ ਕਰ ਰਹੇ ਹੋ, ਸੋ ਦੇਰ ਇਸ ਨੋ ਇਸ ਤੋਂ ਵੱਧ ਆਪਾਂ ਕੁਛ ਨਹੀਂ ਕਰ ਸਕਦੇ। ਸੋਰੀ
ਓਕੇ ਠੀਕ ਹੈ ਜੀ
ਜੀ
ਚਲੋ ਕੋਈ ਗੱਲ ਮੈਂ ਟ੍ਰਾਈ ਕਰਦਾ ਰਹਿੰਦਾ ਹੋਪਫੁਲੀ ਕੁਛ ਬਾਕੀ। ਥੈਂਕ ਯੂ ਤੁਹਾਡਾ
ਜ਼ਰੂਰ ਜੀ, ਬੈਸਟ ਆਫ ਲੱਕ
ਜੀ,
ਬੈਸਟ ਆਫ ਲੱਕ
ਜੀ।
ਥੈਂਕ ਯੂ
ਚਾਂਸਿਸ ਫਾਰ ਗੈਟਿੰਗ ਅ ਸਟੂਡੈਂਟ ਵੀਜ਼ਾ ਵਿਲ ਦੇ ਕੰਸੀਡਰ ਦਿਸ ਵਰਕਿੰਗ ਪੀਰੀਅਡ ਐਜ਼ ਅ ਗੈਪ
ਬਖਸ਼ਿੰਦਰ ਜੀ 5 ਸਾਲ ਦਾ ਗੈਪ ਆ ਤੁਹਾਡੇ ਫਰੈਂਡ ਕੋਲ, ਡਿਪੈਂਡ ਕਰਦਾ ਜਿਹੜਾ ਤੁਸੀਂ ਵਰਕਿੰਗ ਕਹਿ ਰਹੇ ਹੋ ਫੀਲਡ ਨਾਲ ਰਿਲੇਟਡ ਵਰਕ ਆ ਨਾਨ ਫੀਲਡ ਰਿਲੇਟਡ ਵਰਕ ਆ, ਠੀਕ ਆ। ਕਿਉਂਕਿ ਜੋ ਤੁਸੀਂ ਜੀ ਟੀ ਸਟੇਟਮੈਂਟ ਆਪਣੀ ਬਣਾਉਣੀ ਆ, ਤੁਸੀਂ ਇਹ ਦਿਖਾਉਣਾ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੁਹਾਡੀ ਪ੍ਰੀਵੀਅਸ ਸਟੱਡੀ ਨਾਲ ਕਿੱਦਾਂ ਰਿਲੇਟਡ ਆ, ਤੇ ਜੋ ਕੰਮ ਕਰ ਰਹੇ ਹੋ ਤੁਹਾਡੀ ਫਿਊਚਰ ਸਟੱਡੀ ਨਾਲ ਕਿੱਦਾਂ ਰਿਲੇਟਡ ਆ, ਠੀਕ ਆ। ਸੋ ਐਸ ਲੌਂਗ ਐਸ ਉਹ ਆਪਣੀ ਫੀਲਡ ਚ ਕੰਮ ਕਰ ਰਿਹਾ ਸ਼ੁੱਡ ਬੀ ਓਕੇ, ਤੇ ਜਿਹੜਾ ਕੋਰਸ ਹੈ ਇਹ ਨਾ ਹੋਵੇ ਉਹ ਇਲੈਕਟ੍ਰੋਨਿਕਸ ਤੋਂ ਕੋਈ ਬਾਹਰ ਦੀ ਫੀਲਡ ਚੁਣਨ, ਤਾਂ ਉਹ ਕਾਫੀ ਮੁਸ਼ਕਿਲ ਹੋ ਜਾਣਾ। ਸੋ ਅਗਰ ਉਹ ਮਾਸਟਰਸ ਆਫ ਇਲੈਕਟ੍ਰੋਨਿਕਸ ਜਾਂ ਬੈਚਲਰ ਆਫ ਇਲੈਕਟ੍ਰੋਨਿਕਸ ਕਰਨ ਆਉਂਦੇ ਆ, ਯੈਸ ਉਹ ਜੀ ਟੀ ਸਟੇਟਮੈਂਟ ਚ ਤੁਸੀਂ ਸਟਰੋਂਗ ਬਣਾ ਸਕਦੇ ਆ, ਲੇਕਿਨ ਅਨਰਿਲੇਟਡ ਕੋਰਸ ਚ ਨਾ ਆਉਣ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਕੌਰ ਗੁਰਿੰਦਰ ਹੋਰਾਂ ਦੀ ਆਈਡੀ ਤੋਂ ਪਹੁੰਚਿਆ ਸਾਡੇ ਤੱਕ। ਕੌਰ ਗੁਰਿੰਦਰ ਪੁੱਛ ਰਹੇ ਨੇ, ਕਹਿੰਦੇ ਡੂ ਆਈ ਨੀਡ 9 ਮੰਥਸ ਐਕਸਪੀਰੀਅੰਸ ਔਰ 12 ਮੰਥਸ ਐਕਸਪੀਰੀਅੰਸ ਫੋਰ 887-489 ਗ੍ਰਾਂਟ ਮਾਰਚ 2020?
ਹਾਂਜੀ ਮਾਰਚ 2020
ਪੁੱਛ ਰਹੇ ਨੇ
ਹਨਾ। ਹਾਂਜੀ ਅਗਰ ਤੁਸੀਂ ਕੰਸੈਸ਼ਨ ਪੀਰੀਅਡ ਦੇ ਵਿੱਚ ਹੁੰਦੇ ਆ ਜਿਹੜਾ ਕਿ 1st ਆਫ ਫੈਬਰੀ ਤੋਂ ਆ, ਤੇ ਤੁਹਾਡੇ ਤੁਹਾਨੂੰ 9 ਮਹੀਨੇ ਦਾ ਚਾਹੀਦਾ ਹੋਗਾ। ਅਗਰ ਤੁਹਾਡੇ ਚ ਕੋਵਿਡ ਕਨਸੈਸ਼ਨ ਜਿਹੜੇ ਆ ਉਹ ਅਪਲਾਈ ਹੁੰਦੇ ਆ ਗੁਰਿੰਦਰ ਜੀ, ਤਾਂ ਸਰਟਨਲੀ ਤੁਹਾਨੂੰ 9 ਮਹੀਨੇ ਦਾ, ਕਿਉਂਕਿ ਤੁਸੀਂ ਮਾਰਚ ਚ ਗ੍ਰਾਂਟਡ ਆ, ਸੋ ਤੁਹਾਨੂੰ 9 ਮੰਥਸ ਐਪਲੀਕੇਬਲ ਹੋਗਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹੈ ਉਹ ਸਿੱਧੂ ਸਿੱਧੂ ਆਈ ਡੀ ਤੋਂ ਅਗਲੇ ਵਿਊਵਰਸ ਸਾਂਝਾ ਕਰ ਰਹੇ ਨੇ, ਇਹਨਾਂ ਦਾ ਮੈਂ ਸਵਾਲ ਸ਼ਾਮਿਲ ਕਰਦੀ ਹਾਂ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ, ਅੱਛਾ ਇਹਨਾਂ ਦਾ ਜਿਹੜਾ ਨਾਮ ਉਹ ਵੀ ਇਹਨਾਂ ਨੇ ਵੈਸੇ ਦੱਸਿਆ, ਕਹਿੰਦੇ ਸ਼ਿਨੂਰ ਸਿੰਘ ਸਿੱਧੂ ਹੈ ਜੀ ਇਹਨਾਂ ਦਾ ਨਾਮ, ਤੇ ਕਹਿੰਦੇ ਕੰਬਾਈਂਡ ਵੀਜ਼ਾ ਕਦੋਂ ਤੱਕ ਨਾਰਮਲ ਸਟਾਰਟ ਹੋ ਸਕਦਾ ਹੈ, ਇਸ ਟਾਈਮ ਬਹੁਤ ਰਿਫਿਊਜ਼ ਕਰ ਰਹੇ ਨੇ। ਅੱਗੇ ਪੁੱਛ ਰਹੇ ਨੇ ਸਰ ਮੇਰਾ ਕਹਿੰਦੇ ਬ੍ਰਦਰ 489 ਤੇ ਹੈ, ਉਹ ਤਸਮੈਨੀਆ ਵਿੱਚ ਫੁੱਲ ਟਾਈਮ ਵਰਕ ਹੈ, ਬੀਟੀ ਸਰ ਉਸਨੂੰ ਸੈਲਰੀ ਕੈਸ਼ ਮਿਲ ਰਹੀ ਹੈ, ਤੇ ਕੈਸ਼ ਸੈਲਰੀ ਦੀਆਂ 887 ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ?
ਅੱਛਾ, ਦੋ ਅਲੱਗ ਅਲੱਗ ਕੁਸ਼ਚਨ ਆ। ਪਹਿਲੀ ਚੀਜ਼ ਤੇ ਕੰਬਾਈਂਡ ਵੀਜ਼ਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਡਿਪੈਂਡੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ, ਵਾ ਜਿੱਦਾਂ ਕੋਈ ਇੱਥੇ ਸਟੂਡੈਂਟ ਹੈ ਉਹ ਆਪਣੇ ਸਪਾਊਸ ਦਾ ਵੀਜ਼ਾ ਪਾ ਰਿਹਾ। ਕਦੋਂ ਤੱਕ ਨਾਰਮਲ, ਇਹ ਦੇਖਿਆ ਜਾਵੇ ਤੇ ਇਹਦੀ ਰਿਫਿਊਜ਼ਲ ਅਗਰ ਪਿਛਲੇ 1.5-2 ਸਾਲ ਤੋਂ ਦੇਖੇ ਕਾਫੀ ਜ਼ਿਆਦਾ ਆ ਰਹੀ ਹੈ, ਕੋਵਿਡ ਤੋਂ ਪਹਿਲਾਂ ਵੀ ਇਹਦੀ ਰਿਫਿਊਜ਼ਲ ਆ ਰਹੀ ਸੀ। ਐਸ ਲੌਂਗ ਐਸ ਤੁਸੀਂ ਕ੍ਰਾਈਟੇਰੀਆ GTE ਦਾ ਕ੍ਰਾਈਟੇਰੀਆ ਮੀਟ ਕਰਦੇ ਆ, ਠੀਕ ਆ, ਤਾਂ ਓਬਵੀਅਸ ਹੈ ਕਿ ਤੁਹਾਨੂੰ ਵੀਜ਼ਾ ਮਿਲੂਗਾ। ਲੇਕਿਨ ਜੇ ਆਪਾਂ ਗੱਲ ਕਰੀਏ ਪੰਜਾਬ ਤੋਂ, ਮੋਸਟ ਐਪਲੀਕੇਸ਼ਨ ਜਿਹੜੀਆਂ ਉਹ GTE ਦਾ ਕ੍ਰਾਈਟੇਰੀਆ ਮੀਟ ਨਾ ਕਰਨ ਕਰਕੇ ਉਹਨਾਂ ਦੀ ਰਿਫਿਊਜ਼ਲ ਹੁੰਦੀ ਆ, ਅਨਫੋਰਚੁਨੇਟਲੀ। ਠੀਕ ਆ
ਜੀ,
ਜੇ ਤੁਸੀਂ ਨਾਰਮਲ ਦੀ ਗੱਲ ਕਰ ਰਹੇ ਹੋ, ਸਟੂਡੈਂਟ ਵੀਜ਼ਾ ਭਾਵੇਂ ਕੋਈ ਵੀ ਹੋਵੇ, ਡਿਪੈਂਡੈਂਟ ਜਾਂ ਇੰਡੀਪੈਂਡੈਂਟ ਕਿਸੇ ਨੇ ਪਾਇਆ ਹੋਵੇ, ਜਦੋਂ ਤੱਕ ਕੋਵਿਡ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਤਦ ਤੱਕ ਅਨਫੋਰਚੁਨੇਟਲੀ ਰਿਫਿਊਜ਼ਲ ਰੇਟ ਜਿਹੜਾ ਉਹ ਹਾਈ ਹੀ ਰਹੂਗਾ, ਕਾਮਨ ਸੈਂਸ ਆ। ਠੀਕ ਆ, ਦੂਜੀ ਗੱਲ ਤੁਹਾਡੇ ਬ੍ਰਦਰ ਜੀ ਜਿਹੜੇ 489 ਤੇ ਨੇ, ਕੈਸ਼ ਰੈਗੂਲੇਸ਼ਨ ਚ, ਮਾਈਗ੍ਰੇਸ਼ਨ ਰੈਗੂਲੇਸ਼ਨ ਚ ਇਹ ਕਿਹਾ ਗਿਆ ਕਿ ਕੈਸ਼ ਇਲੀਗਲ ਨਹੀਂ ਹੈ, ਕੈਸ਼ ਪੇਮੈਂਟ ਐਸ ਲੌਂਗ ਐਸ ਤੁਸੀਂ ਉਹਨੂੰ ਜਸਟੀਫਾਈ ਕਰ ਪਾਓ। ਤੁਹਾਡਾ ਇੰਪਲੋਇਰ ਕਿਉਂ ਤੁਹਾਨੂੰ ਕੈਸ਼ ਦੇ ਰਿਹਾ, ਕੈਸ਼ ਪ੍ਰੈਫਰਡ ਮੈਥਡ ਨਹੀਂ ਹੈ ਡਿਪਾਰਟਮੈਂਟ ਦਾ, ਉਹ ਚਾਹੁੰਦੇ ਆ ਕਿ ਤੁਹਾਡੇ ਅਕਾਊਂਟ ਚ ਪੈਸੇ ਹੋਣ, ਪ੍ਰੋਪਰ ਟੈਕਸ ਡਿਡਕਟਡ ਹੋਵੇ, ਐਸ ਲੌਂਗ ਐਸ ਤੁਹਾਡੇ ਇੰਪਲੋਇਰ ਕੋਈ ਜੈਨੂਇਨ ਰੀਜ਼ਨ ਆ। ਠੀਕ ਹੈ, ਜੋ ਅੱਜ ਦੀ ਡੇਟ ਚ ਹਾਰਡ ਹੈ ਫਾਈਂਡ ਕਰਨਾ ਕਿ ਤੁਹਾਨੂੰ ਕੈਸ਼ ਕਿਉਂ ਕਰ ਰਿਹਾ, ਤੁਹਾਡੇ ਤੇ ਸਵਾਲ ਜ਼ਿਆਦਾ ਪੁੱਛੇ ਸਕਦੇ, ਜ਼ਿਆਦਾ ਪੁੱਛੇ ਜਾ ਸਕਦੇ। ਸੋ ਤੁਹਾਨੂੰ ਇਹ ਨਹੀਂ ਕਿ ਰਿਫਿਊਜ਼ਲ ਦੇ ਦੇਣਗੇ, ਬਟ ਤੁਹਾਨੂੰ ਜਸਟੀਫਿਕੇਸ਼ਨ ਲਈ ਜ਼ਰੂਰ ਪੁੱਛਣਗੇ ਕਿ ਪੇਮੈਂਟ ਕੈਸ਼ ਤੇ ਕਿਉਂ ਜਾ ਰਹੀ ਹੈ। ਤੁਹਾਨੂੰ ਅਕਾਊਂਟੈਂਟ ਲੈਟਰ ਚਾਹੀਦਾ ਹੋਊਗਾ ਜਸਟੀਫਿਕੇਸ਼ਨ ਵਾਸਤੇ ਕਿ ਇਸ ਬੰਦੇ ਨੂੰ ਕੈਸ਼ ਪੇਮੈਂਟ ਕਿਉਂ ਕਿਉਂ ਦਿੱਤੀ ਜਾ ਰਹੀ ਹੈ। ਸੋ ਪ੍ਰੈਫਰਡ ਨਹੀਂ ਆ, ਪਰ ਸਖ਼ਤ ਮਨਾਹੀ ਨਹੀਂ ਆ ਉਹਦੀ, ਤੁਹਾਨੂੰ ਜਸਟੀਫਾਈ ਕਰਨਾ ਪੈਣਾ।
ਜੀ ਜੀ ਬਿਲਕੁਲ। ਤੇ ਇਸ ਤੋਂ ਬਾਅਦ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਗੁਰੂ ਸਿੰਘ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਇਹਨਾਂ ਨੇ ਵੀ ਸਾਂਝ ਬਣਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ, ਸਤਿ ਸ੍ਰੀ ਅਕਾਲ ਗੁਰੂ ਸਿੰਘ ਜੀ। ਤੇ ਇਹਨਾਂ ਨੇ ਪੁੱਛਣਾ ਚਾਹਿਆ ਰਣਬੀਰ ਜੀ, ਕਹਿੰਦੇ ਆਈ ਐਮ ਅ ਹੇਅਰ ਡਰੈਸਰ ਐਂਡ ਆਈ ਹੈਵ 80 points, ਐਮ ਆਈ ਐਲੀਜੀਬਲ ਫਾਰ 491 ਵੀਜ਼ਾ ਇਨ ਕੈਨਬਰਾ, ਆਈ ਲਿਵਡ ਇਨ ਕੈਨਬਰਾ ਫਰੋਮ ਲਾਸਟ 1 ਈਅਰ।
ਹਾਂਜੀ, ਐਸ ਲੌਂਗ ਐਸ ਰਿਕੁਆਇਰਮੈਂਟਸ ਮੈਟ ਆ, 80 points ਇਸ ਓਕੇ। ਬਟ ਅਗੇਨ ਗੱਲ ਮੈਂ ਉਹੀ ਕਰ ਰਿਹਾ ਸੀ, ਕ੍ਰਿਟੀਕਲ ਸਕਿੱਲਸ ਵਾਲਿਆਂ ਦੀ ਤੇ ਘੱਟ ਸਪੋਟਸ ਹੋਣ ਕਰਕੇ ਸ਼ਾਇਦ ਤੁਹਾਨੂੰ ਸਟਰਗਲ ਕਰਨੀ ਪਵੇ, ਲੇਕਿਨ ਯੈਸ ਤੁਸੀਂ ਐਲੀਜੀਬਲ।
ਠੀਕ, ਤੇ ਇਸ ਤੋਂ ਬਾਅਦ ਜੀ ਅੱਗੇ ਸਾਡੇ ਨਾਲ ਜੁੜੇ ਨੇ ਆਰ ਵੀ ਰਲ ਆਈ ਡੀ ਤੋਂ, ਇਨ੍ਹਾਂ ਦਾ ਸਵਾਲ ਹੈ, ਕਹਿੰਦੇ ਸਰ 482 ਵੀਜ਼ਾ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਇਨ ਪੇਂਟਿੰਗ ਫੀਲਡ, ਨੋਮੀਨੇਸ਼ਨ ਆ ਗਈ ਹੈ ਬਟ ਵੇਟਿੰਗ ਫਾਰ ਵੀਜ਼ਾ।
ਦੇਖੋ, ਨੋਮੀਨੇਸ਼ਨ ਅਗਰ ਆ ਗਈ ਆ, ਸਭ ਤੋਂ ਟਫ ਪਾਰਟ ਜਾਂ ਟਫ ਕ੍ਰਿਟੀਕਲ ਪਾਰਟ 482 ਚ ਨੋਮੀਨੇਸ਼ਨ ਆ। ਤੁਹਾਡਾ ਵੀਜ਼ਾ ਤੁਹਾਡੇ ਨਾਰਮਲ ਹੋ, ਸਿਰਫ ਕੁਆਲੀਫਿਕੇਸ਼ਨ ਤੇ ਤੁਹਾਡਾ ਵਰਕ ਐਕਸ ਦੇਖਦੇ ਆ, ਸੋ ਦੈਟਸ ਗੁੱਡ ਨਿਊਜ਼। ਅੱਜ ਦੀ ਡੇਟ ਚ ਜੋ ਦੇਖਣ ਚ ਆਇਆ, ਨੋਮੀਨੇਸ਼ਨ ਬਹੁਤ ਜਲਦੀ ਅਪਰੂਵ ਹੋ ਜਾਂਦੀਆਂ 2-3 ਮਹੀਨਿਆਂ ਚ, ਵੀਜ਼ਾ ਐਪਲੀਕੇਸ਼ਨ ਚ ਕਈ ਵਾਰ ਟਾਈਮ ਲੱਗ ਜਾਂਦਾ, ਐਨੀਵੇਅਰ ਬਿਟਵੀਨ 4-6 ਮੰਥਸ ਤੁਹਾਡੇ ਲੱਗ ਜਾਂਦੇ। ਠੀਕ ਹੈ, ਬਟ ਕਿਉਂਕਿ ਨੋਮੀਨੇਸ਼ਨ ਆ ਗਈ ਹੈ, ਤੁਹਾਡਾ ਮੇਜਰ ਜਿਹਨੂੰ ਆਪਾਂ ਕਹਿੰਦੇ ਹਾਂ ਮੈਜੋਰਿਟੀ ਕੰਮ ਤੁਹਾਡਾ ਹੋ ਗਿਆ, ਜਸਟ ਮੈਟਰ ਆਫ ਟਾਈਮ ਹੈ ਤੁਹਾਡੀ ਅਪਰੂਵਲ ਵੀ ਆ ਜਾਵੇ।
ਠੀਕ, ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਉਹ ਸਵਾਲ ਨਹੀਂ ਹੈ, ਖੈਰ ਜੌਨ ਗਰਗ ਹੁਰੀ ਇੱਕ ਵਾਰ ਦੁਬਾਰਾ ਜੁੜੇ ਨੇ ਸਾਡੇ ਨਾਲ, ਪਹਿਲਾਂ ਤਾਂ ਧੰਨਵਾਦ ਕਰ ਰਹੇ ਨੇ ਤੁਹਾਡੇ ਜਵਾਬ ਦੇ ਲਈ, ਕਹਿੰਦੇ ਥੈਂਕਸ ਫਾਰ ਆਨਸਰਿੰਗ ਮਾਈ ਕੁਐਸਚਨ, ਇਟ ਵਾਜ਼ ਰੀਅਲੀ ਹੈਲਪਫੁਲ। ਕਹਿੰਦੇ ਇਫ ਆਈ ਲੌਸਡ ਸਟੂਡੈਂਟ ਵਿਲ ਇਟ ਗ੍ਰਾਂਟ ਐਂਡ ਵਿਲ ਇਟ ਨਾਟ ਇਫੈਕਟ ਡਿਊ ਟੂ ਲੌਸਡ ਆਫ ਮਾਈ 489 ਫਾਈਲ?
ਇਟ ਵੋਂਟ ਹੈਵ ਐਨੀ ਇਫੈਕਟ ਜੋਰਜੀ, ਇਹ ਦੋਵੇਂ ਪੈਰਲਲ ਐਪਲੀਕੇਸ਼ਨ ਨੇ, ਦੋਵਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਇਹਦਾ ਇੱਕ ਹੋਰ ਫਾਇਦਾ ਹੋਊਗਾ ਕਿ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਲਾਂਚ ਕੀਤਾ ਉਹਨਾਂ ਨੂੰ ਬ੍ਰਿਜਿੰਗ ਏ ਮਿਲੂਗਾ ਜਿੱਥੇ ਤੁਹਾਡੇ ਕੋਲ ਸੇਮ ਵਰਕ ਰਾਈਟਸ ਰਹਿਣਗੇ ਜੋ ਤੁਹਾਡੇ ਪਿਛਲੇ ਵੀਜ਼ੇ ਤੇ ਸੀ। ਅਗਰ ਤੁਹਾਡਾ ਸਟੂਡੈਂਟ ਸੀ ਤਾਂ ਓਬਵੀਅਸਲੀ ਸਟੂਡੈਂਟ ਜਾਂ TR ਹੈ ਤੁਹਾਡੇ ਕੋਲ ਫੁੱਲ ਵਰਕ ਰਾਈਟਸ ਰਹਿਣਗੇ। ਦੂਜਾ ਉਹਦਾ ਕੋਈ ਪੈਰਲਲ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ 489 ਦੇ ਨਾਲ
ਜੀ। ਤੇ ਇਹਦੇ ਨਾਲ ਹੀ ਅੰਕੁਰ ਬਾਂਸਲ ਇੱਕ ਵਾਰ ਫੇਰ ਜੁੜੇ ਨੇ। ਅੰਕੁਰ ਬਾਂਸਲ ਹੋਰਾਂ ਦਾ ਸਵਾਲ ਸੀਗਾ ਕਿ 2021 ਨਿਊ ਸਾਊਥ ਵੇਲਸ 190 ਵੀਜ਼ਾ ਜਿਹੜਾ ਆ ਉਹਦੇ ਕਿੰਨੇ ਚਾਂਸਿਸ ਆ IT ਦੇ ਵਿੱਚ। ਇਹਨਾਂ ਨੇ 90+5 ਜਿਹੜੇ ਪੁਆਇੰਟਸ ਦੱਸੇ ਸੀ ਆਪਣੇ, 1.5 ਸਾਲ ਦਾ ਐਕਸਪੀਰੀਅੰਸ ਦੱਸਿਆ ਸੀ। ਤੇ ਹੁਣ ਇਹਨਾਂ ਨੇ ਨਾਲ ਇਹ ਵੀ ਕਿਹਾ ਕਹਿੰਦੇ ਵੀਜ਼ਾ ਜੀ। ਰਣਬੀਰ ਜੀ, ਜੀ ਰਣਬੀਰ ਜੀ ਆਵਾਜ਼ ਸੁਣ ਪਾ ਰਹੇ ਹੋ ਮੇਰੇ?
ਹਾਂਜੀ, ਤੁਹਾਡੀ ਥੋੜੀ ਦੇਰ ਲਈ ਆਵਾਜ਼ ਥੋੜੀ ਕੱਟ ਗਈ ਸੀ, ਪਲੀਜ਼ ਮੈਨੂੰ ਰਿਪੀਟ ਕਰ ਦਿਓ।
ਮੈਂ ਜੀ ਜੀ ਜ਼ਰੂਰ ਮੈਂ ਦੁਬਾਰਾ ਰਿਪੀਟ ਕਰਦੀ ਹਾਂ। ਅੰਕੁਰ ਬਾਂਸਲ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਨੇ। ਉਹਨਾਂ ਦਾ ਸਵਾਲ ਸਾਡੇ ਤੱਕ ਪਹੁੰਚਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਸੀਗਾ ਕਿ 2021 ਇਨ ਨਿਊ ਸਾਊਥ ਵੇਲਸ 190 ਵੀਜ਼ਾ ਦੇ ਕਹਿੰਦੇ ਚਾਂਸਿਸ ਕਿੰਨੇ ਆ। IT ਦੇ ਵਿੱਚ ਇਹਨਾਂ ਦੇ 95 ਜਿਹੜੇ ਪੁਆਇੰਟਸ ਆ ਤੇ 1.5 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਆ। ਤੇ ਇਹਨਾਂ ਨੇ ਨਾ ਇਹ ਕਿਹਾ ਕਿ ਇਹਨਾਂ ਦਾ ਜਿਹੜਾ ਵੀਜ਼ਾ ਆ ਉਹ July 2021 ਦੇ ਵਿੱਚ ਖਤਮ ਹੋ ਜਾਣਾ, ਸ਼ਾਇਦ ਐਂਡ ਕਹਿੰਦੇ ਹੋ ਰਿਹਾ।
485 ਤੇ ਨੇ ਕੋਈ ਨਾ ਕੋਈ ਵੀਜ਼ਾ ਤੇ ਪਾਉਣਾ ਪੈਣਾ। ਮੋਸਟ ਲਾਈਕਲੀ ਤੁਸੀਂ ਸਟੂਡੈਂਟ ਵੀਜ਼ਾ ਲਈ ਆਪਟ ਕਰੋਗੇ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਗੁਰਪ੍ਰੀਤ ਕੌਰ ਧਾਲੀਵਾਲ ਹੋਰਾਂ ਦਾ ਸ਼ਾਮਲ ਕਰਦੇ ਹਾਂ। ਗੁਰਪ੍ਰੀਤ ਪੁੱਛ ਰਹੇ ਨੇ ਕਹਿੰਦੇ ਫੋਰ 482 ਵੀਜ਼ਾ ਇਨ ਅਕਾਊਂਟਿੰਗ ਔਨ ਸ਼ੋਰ ਕੈਨ ਆਈ ਇਨਕਲੂਡ ਦਾ ਪਾਰਟਨਰ ਐਸ ਵੈਲ?
ਹਾਂਜੀ, ਸਰਟਨਲੀ ਯੂ ਕੈਨ ਇਨਕਲੂਡ ਦਾ ਪਾਰਟਨਰ। ਹਾਂਜੀ, ਤੁਸੀਂ ਕਰ ਸਕਦੇ
ਜੀ। ਤੇ RV ਰਲਹੁਰੀ ਧੰਨਵਾਦ ਕਰ ਰਹੇ ਨੇ ਤੁਹਾਡੇ ਜਵਾਬ ਲਈ, ਕਹਿੰਦੇ ਥੈਂਕ ਯੂ ਸੋ ਮਚ ਸਰ।
ਵੈਲਕਮ ਜੀ, ਬਹੁਤ ਬਹੁਤ ਧੰਨਵਾਦ
ਜੀ। ਅਗਲਾ ਸਵਾਲ ਜਿਹੜਾ ਉਹ ਮੀਨਾ ID ਤੋਂ ਸਾਡੇ ਤੱਕ ਪਹੁੰਚਿਆ। ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਮਾਈ ਬ੍ਰਦਰ ਵਾਂਟਸ ਟੂ ਕਮ ਹੀਅਰ ਫਾਰ BBA ਫਰੋਮ ਪਾਕਿਸਤਾਨ, ਵਿਚ ਯੂਨੀਵਰਸਿਟੀ ਇਜ਼ ਲੈਸ ਇਨ ਕੋਸਟ ਐਂਡ ਲੈਵਲ 1, ਵੈਨ ਵੀ ਨੀਡ ਟੂ ਸਟਾਰਟ ਪ੍ਰੋਸੈਸ
BBA? ਦੇਖੋ, ਯੂਨੀਵਰਸਿਟੀ ਲੈਸ ਇਨ ਕੋਸਟ, ਠੀਕ ਹੈ। ਮੈਂ ਸੁਜੈਸਟ ਕਰੂੰਗਾ ਮੀਨਾ ਜੀ, ਤੁਸੀਂ ਕੱਲਾ ਕੋਸਟ ਪੁਆਇੰਟ ਆਫ ਵਿਊ ਤੇ ਨਾ ਜਾਓ, ਅਸੈਸਮੈਂਟ ਲੈਵਲਸ ਤੇ ਵੀ ਜਾਓ। ਮੋਸਟ ਪ੍ਰੋਬਲੀ ਸਾਰੀਆਂ ਯੂਨੀਵਰਸਿਟੀਜ਼ ਦੇਖੋ ਗੁੱਡ ਲੈਵਲਸ ਆ, ਲੇਕਿਨ ਥੋੜਾ ਕੁਆਲਿਟੀ ਵੱਲ ਵੀ ਧਿਆਨ ਦਿਓ। ਜੇ ਤੁਸੀਂ ਲੈਸ ਇਨ ਕੋਸਟ ਕਹਿ ਰਹੇ ਹਾਂ, ਹਾਂਜੀ, ਅਸੈਸਮੈਂਟ ਲੈਵਲ 2-3 ਜਿਹੜੇ ਕਾਲਜਿਸ ਆ, ਕਈਆਂ ਕੋਲ BBA ਹੈਗਾ, ਕੁਛ ਜਾ ਸਕਦੇ ਆ, ਕੁਛ ਫਿਰ ਵੀਜ਼ਾ ਦੇ ਸਕਸੈਸ ਦੇ ਚਾਂਸਿਸ ਤੁਹਾਡੇ ਘਟਦੇ ਆ, ਠੀਕ ਆ। ਸਟਾਰਟ ਦਾ ਪ੍ਰੋਸੈਸ ਅੱਜ ਦੀ ਡੇਟ ਚ ਸਟੂਡੈਂਟ ਵੀਜ਼ਾ ਅਪਰੂਵਲਸ ਜਿਹੜੀਆਂ ਹੈ ਉਹ ਬਹੁਤ ਘੱਟ ਗਿਆ ਜਾਂ ਨਾ ਦੇ ਬਰਾਬਰ ਹੈ, ਸਪੈਸ਼ਲੀ ਇੰਡੀਅਨ ਸਬ ਕੰਟੀਨੈਂਟ ਤੋਂ। ਅਗਰ ਆਪਾਂ ਪਾਕਿਸਤਾਨ ਦੀ ਵੀ ਗੱਲ ਕਰੀਏ ਤਾਂ ਤੁਹਾਨੂੰ ਥੋੜੀ ਵੇਟ ਕਰਨੀ ਪਊਗੀ। ਜਦੋਂ ਤੱਕ ਕੋਵਿਡ ਜਿਹੜਾ ਉਹ ਕੰਟਰੋਲ ਚ ਨਹੀਂ ਆ ਜਾਂਦਾ ਤਦ ਤੱਕ ਗ੍ਰਾਂਟਸ ਜਿਹੜੀਆਂ ਉਹ ਮੁਸ਼ਕਿਲ ਹੋਣੀਆਂ। ਸੋ ਨੈਕਸਟ ਈਅਰ, ਅਗਰ ਅਰਲੀ ਨੈਕਸਟ ਈਅਰ ਤੱਕ ਹੋਪਫੁਲੀ ਅਗਰ ਸਾਰਾ ਕੁਛ ਠੀਕ ਰਿਹਾ ਤਦ ਤੱਕ ਤੁਹਾਨੂੰ ਸਟਾਰਟ ਕਰਨਾ ਚਾਹੀਦਾ ਪ੍ਰੋਸੈਸ।
ਜੀ ਜੀ ਬਿਲਕੁਲ। ਤੇ ਇਹਦੇ ਨਾਲ ਹੀ ਅਮਨ ਜਿਹਨਾਂ ਨੇ ਸਾਨੂੰ ਈਮੇਲ ਦੇ ਸਵਾਲ ਜਿਹੜਾ ਪੁੱਛਿਆ ਸੀਗਾ ਕੌਰ ਰਠੌਰ ID ਤੋਂ, ਉਹ ਵੀ ਧੰਨਵਾਦ ਕਰ ਰਹੇ ਨੇ ਤੁਹਾਡਾ ਆਪਣੇ ਜਵਾਬ ਦੇ ਲਈ। ਤੇ ਮੀਨਾ ਪੁੱਛ ਰਹੇ ਨੇ ਇੱਕ ਵਾਰ ਦੁਬਾਰਾ, ਕਹਿੰਦੇ ਹਾਉ ਅਬਾਊਟ APEC?
ਹਾਂ, APEC, ਹਾਂਜੀ, ਠੀਕ ਆ, ਨੋਟ ਐਨ ਇਸ਼ੂ। ਜਿਹੜਾ ਤੁਸੀਂ ਕਾਲਜ ਦਾ ਨਾਮ ਲਿਆ, ਆਮ ਅਵੇਅਰ ਆਫ ਇਟ, ਬਟ ਅਗੇਨ APEC ਇਜ਼ ਗੁੱਡ, ਉਹ ਤੋਂ ਬੈਟਰ, ਆਈ ਮੀਨ ਤੁਸੀਂ ਐਟਲੀਸਟ ਜਿਹੜਾ ਤੁਹਾਡਾ GT ਸਟੇਟਮੈਂਟ ਵੀ ਬਣਨੀ ਹੈ ਨਾ, ਉਹ ਚ ਉਹਨਾਂ ਨੇ ਪੁੱਛਣਾ ਤੁਸੀਂ ਕੀ ਰਿਸਰਚ ਕੀਤੀ ਆ, ਠੀਕ ਆ, ਆਹ ਕਾਲਜ ਕਿਉਂ ਲਿੱਤਾ, ਆਹ ਕੋਰਸ ਕਿਉਂ ਲਿੱਤਾ। ਸੋ ਐਟਲੀਸਟ ਤੁਸੀਂ 3-4 ਆਪਸ਼ਨ ਜ਼ਰੂਰ ਦੇਖੋ ਰਾਦਰ ਦੈਨ ਇੱਕ ਨੂੰ ਸਿੰਗਲ ਆਊਟ ਕਰਨ ਤੋਂ। ਤੁਸੀਂ ਇਹ ਨਹੀਂ ਲਿਖ ਸਕਦੇ GT ਚ ਕਿ ਮੈਂ ਇਹ ਕਾਲਜ ਨਾ ਚੁਣਿਆ ਕਿਉਂਕਿ ਇਹਦੀ ਸਭ ਤੋਂ ਜ਼ਿਆਦਾ ਸਸਤੀ ਫੀਸ ਸੀ, ਉਹ ਸਿੱਧਾ ਤੁਸੀਂ ਇੱਕ ਤਰ੍ਹਾਂ ਦਾ ਆਪਣੇ ਨੈਗੇਟਿਵ ਇੰਪੈਕਟ ਪਾ ਰਿਹਾ। ਸੋ ਐਟਲੀਸਟ 3-4 ਕਾਲਜਿਸ ਦਾ ਤੁਸੀਂ ਰਿਸਰਚ ਕਰਕੇ, ਮੈਂ ਨਹੀਂ ਕਹਿ ਰਿਹਾ ਕਿ ਉਹ ਕਾਲਜ ਗੁੱਡ ਨਹੀਂ ਆ, ਬਟ ਦੇਰ ਆਰ ਬੈਟਰ ਕਾਲਜਿਸ, ਐਟਲੀਸਟ ਥੋੜੀ ਜਿਹੀ ਵਰਾਇਟੀ ਰੱਖ ਕੇ ਇਹ ਦੇਖੋ ਕਿ ਉਹ ਯੂ ਨੋ ਤੁਹਾਡੇ ਰਿਕੁਆਇਰਮੈਂਟਸ ਮੀਟ ਕਰਦਾ ਜਾਂ ਨਹੀਂ ਕਰਦਾ।
ਜੀ ਬਿਲਕੁਲ। ਚਲੋ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਹੁਣ ਲਗਭਗ ਸਮਾਪਤ ਹੈ। ਪੁਆਧੀ ਚਰਨ ਸਾਡੇ ਨਾਲ ਜੁੜੇ ਨੇ, ਬਹੁਤ ਖੂਬ ਕਹਿੰਦੇ ਪ੍ਰੋਗਰਾਮ ਪਸੰਦ ਕਰ ਰਹੇ ਨੇ, ਧੰਨਵਾਦ ਤੁਹਾਡਾ ਔਰ ਸਵਾਗਤ ਵੀ ਹੈ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ ਜੀ। ਤੇ ਪ੍ਰੋਗਰਾਮ ਹੁਣ ਆਪਣੇ ਅੰਤਲੇ ਪਲਾਂ ਤੇ ਪਹੁੰਚ ਚੁੱਕਿਆ ਹੈ, ਸਮਾਪਤੀ ਦਾ ਸਮਾਂ ਜਿਹੜਾ ਉਹ ਆ ਗਿਆ। ਤੇ ਅਗਲੇ ਹਫਤੇ ਇਸੇ ਤਰ੍ਹਾਂ ਫੇਰ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਜਿਹੜੇ ਸਵਾਲ ਹੈ ਉਹ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਅੱਜ ਦੇ ਲਈ ਹੁਣ ਸਾਨੂੰ ਇੱਥੇ ਰੋਕਣਾ ਪੈਣਾ ਇਹ ਸ਼ੋਅ ਔਰ ਇਜਾਜ਼ਤ ਲੈਣੀ ਪੈਣੀ ਹੈ ਤੁਹਾਡੇ ਸਾਰਿਆਂ ਤੋਂ। ਪਰ ਜਾਣ ਤੋਂ ਪਹਿਲਾਂ ਹਮੇਸ਼ਾ ਅਸੀਂ ਇਹੀ ਕਹਿੰਦੇ ਹੁੰਦੇ ਹਾਂ ਕਿ ਆਪਣੇ ਹੌਸਲੇ ਜਿਹੜੇ ਆ ਉਹ ਹਮੇਸ਼ਾ ਬੁਲੰਦ, ਆਸ ਜਿਹੜੀ ਆ ਉਮੀਦ ਜਿਹੜੀ ਆ ਉਹ ਬਣਾਈ ਰੱਖੋ, ਕਿਉਂਕਿ ਆਸ ਤੇ ਉਮੀਦ ਤੇ ਦੁਨੀਆਂ ਜਿਹੜੀ ਆ ਉਹ ਟਿੱਕੀ ਹੋਈ ਹੈ। ਤੇ ਤੁਸੀਂ ਰਣਬੀਰ ਜੀ ਹਮੇਸ਼ਾ ਸਾਡੇ ਸਰੋਤਿਆਂ ਦੇ ਲਈ ਆਪਣਾ ਕੀਮਤੀ ਸਮਾਂ ਕੱਢਦੇ ਹੋ, ਤੁਹਾਡਾ ਬੇਹੱਦ ਧੰਨਵਾਦ।
ਤੁਹਾਡਾ ਵੀ ਧੰਨਵਾਦ ਭੈਣ ਜੀ।
ਜੀ ਤੇ ਦੋਸਤੋ, ਸਾਨੂੰ ਦੋਵਾਂ ਨੂੰ ਮੈਲਬਰਨ ਤੋਂ ਦਿਓ ਇਜਾਜ਼ਤ, ਦਾ ਮਾਈਗ੍ਰੇਸ਼ਨ ਸ਼ੋਅ ਇੱਥੇ ਖਤਮ ਕਰਨ ਦੀ। ਹਫਤੇ ਫੇਰ ਮਿਲਣ ਦੇ ਵਾਲੇ, ਅੱਜ ਇਹ ਪ੍ਰੋਗਰਾਮ ਇੱਥੇ ਅਸੀਂ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਨਹੀਂ ਨਹੀਂ ਉਹ ਇੱਕ ਪੁਆਇੰਟ ਤੇ ਐਟਲੀਸਟ 5-10 ਸੈਕਿੰਡ ਵਾਟ ਕਰ ਗਈ ਐਟਲੀਸਟ। ਸਵਾਲ ਤੁਸੀਂ ਪੁੱਛੋ ਇੱਕਦਮ।